ਉਸ ਸਾਹਿਬ ਨੂੰ ਯਾਦ ਕਰੀਏ ਜਿਨ੍ਹਾਂ ਨੇ ਇਹ ਕਥਾਵਾਂ ਇਤਿਹਾਸ ਸਾਡੇ ਵਾਸਤੇ ਰਚੇ ਤਾਂ ਕਿ ਜੀਵ ਇਸ ਨੂੰ ਸੁਣ ਕੇ ਆਪਣੀ ਜ਼ਿੰਦਗੀ ਨੂੰ ਸਿੱਧੇ ਰਸਤੇ 'ਤੇ ਪਾ ਸਕੇ। ਗੱਜ ਕੇ ਉਸ ਸਤਿਗੁਰੂ ਪਾਤਸ਼ਾਹਾਂ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਰਸਨਾ ਨੂੰ ਹੋਰ ਪਵਿੱਤਰ ਪਾਵਨ ਬਣਾਵੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਰਹਿਬਰ ਅਕਾਲ ਪੁਰਖ ਸਤਿਗੁਰੂ ਨੂੰ ਯਾਦ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਉਸ ਸਾਹਿਬ ਦਾ ਨਾਮ ਤਾਂ ਅਜਿਹਾ ਹੈ ਕਿ ਨਾਮ ਲੈਣ ਦੇ ਨਾਲ ਜਿੱਥੇ ਇਹ ਗੱਲ ਕਹੀ ਗਈ ਕਿ ਜਮ ਦਾ ਭੈ ਨਹੀਂ ਆਉਂਦਾ, ਜਮ ਨੇੜੇ ਨਹੀਂ ਆਉਂਦਾ, ਤੇ ਸਾਧ ਸੰਗਤ ਜੀ ਸ਼ਰਧਾ ਭਾਵਨਾ ਨਾਲ ਉਸ ਦਾ ਨਾਮ ਲਿਆ ਜਾਏ ਤੇ ਦੁੱਖ ਵੀ ਨੇੜੇ ਨਹੀਂ ਰਹੇਗਾ ਸਰੀਰ ਦੇ। ਸਾਰੇ ਉਸ ਸਾਹਿਬ ਨੂੰ ਬੜੇ ਪ੍ਰੇਮ ਨਾਲ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਆਪ ਜੀ ਜੋ ਇਸ ਲੜੀਵਾਰ ਗੁਰ ਇਤਿਹਾਸ ਨੂੰ ਸ਼੍ਰਵਣ ਕਰਦੇ ਆ ਰਹੇ ਹੋ, ਆਪ ਨੇ ਕਥਾ ਨੂੰ ਇੱਥੇ ਤੱਕ ਸ਼੍ਰਵਣ ਕੀਤਾ ਸੀ ਜਦੋਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਅਵਤਾਰ ਲਿਆ। ਇੱਕ ਅਜਿਹਾ ਦ੍ਰਿਸ਼ ਹੋਇਆ ਉਸ ਵਕਤ, ਅਜਿਹੀ ਉਸ ਵਕਤ ਦੀ ਜੋ ਇੱਕ ਫੋਟੋ, ਇੱਕ ਅਜਿਹਾ ਦ੍ਰਿਸ਼ ਬਣਾ ਕੇ ਕਵੀ ਜੀ ਸਾਡੇ ਸਾਹਮਣੇ ਪੇਸ਼ ਕੀਤਾ ਕਿ ਜੋ ਚਿਰਾਗ ਬਲ ਰਹੇ ਸੀ ਰੋਸ਼ਨੀ ਵਾਸਤੇ, ਦੀਵੇ ਬਲਦੇ ਪਏ ਸੀ, ਸਾਹਿਬ ਦਾ ਅਵਤਾਰ ਹੋਇਆ ਉਸ ਵਕਤ ਉਹਨਾਂ ਦੀਵਿਆਂ ਦੀ ਰੋਸ਼ਨੀ ਵੀ ਘਟ ਗਈ, ਕੁਛ ਪ੍ਰਤੀਤ ਹੀ ਨਾ ਹੋਵੇ। ਅਖੀਰ ਦੇਵਤਿਆਂ ਦੀ ਜੋ ਇਸਤਰੀਆਂ ਹਨ ਉਹ ਵੀ ਕਈ ਤਰ੍ਹਾਂ ਦੇ ਭੇਸ ਬਣਾ ਕੇ ਇਸ ਪਟਨੇ ਨਗਰ ਵਿੱਚ ਪਹੁੰਚੀਆਂ। ਕਈ ਤਰ੍ਹਾਂ ਦੇ ਇੱਥੇ ਉਤਸਵ ਹੋਏ, ਸਾਹਿਬ ਸਤਿਗੁਰੂ ਜੀ ਦਾ ਅਵਤਾਰ ਜੋ ਹੈ ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ ਲਿਆ ਰਿਹਾ ਹੈ। ਸੋ ਕਿਸ ਤਰ੍ਹਾਂ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਹਨ, ਕਵੀ ਜੀ ਨੇ ਜਿਸ ਤਰ੍ਹਾਂ ਇਸ ਇਤਿਹਾਸ ਨੂੰ ਲਿਖਿਆ ਹੈ ਉਸੇ ਤਰ੍ਹਾਂ ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਹਾਂਜੀ,
ਇਸ ਪ੍ਰਕਾਰ ਗਤ ਸੁੰਦਰ ਕਰੈ ਆਚਰਜ ਦੇਹੇ ਸਭਨ ਮਨ ਹਰੈ।
ਕਵੀ ਸੰਤੋਖ ਸਿੰਘ ਜੀ ਉਸ ਵਕਤ ਦਾ ਹਵਾਲਾ ਦਿੰਦੇ ਹਨ ਜਦੋਂ ਦੇਵ ਲੋਕ ਦੇ ਵਿੱਚੋਂ ਦੇਵਤਿਆਂ ਦੀ ਇਸਤਰੀਆਂ ਇਸ ਮਾਤ ਲੋਕ ਇਸ ਧਰਤੀ ਦੇ ਉੱਪਰ ਪਹੁੰਚੀਆਂ। ਸਭ ਕੁਛ ਵਿਚਿੱਤਰ ਸੀ ਉਹਨਾਂ ਦਾ ਭਾਵ, ਜੋ ਵੀ ਉਹ ਉਸ ਵਕਤ ਨ੍ਰਿਤ ਕਰਦੀਆਂ ਸੀ, ਉਸ ਵਕਤ ਜੋ ਵੀ ਸਾਜ ਵੱਜ ਰਹੇ ਸੀ, ਜਾਂ ਜੋ ਵੀ ਉਸ ਵਕਤ ਸਾਹਿਬ ਦੇ ਉਸਤਤੀ ਭਰੇ ਗੀਤ ਜਸ ਗਾਇਆ ਜਾ ਰਿਹਾ ਸੀ, ਸਭ ਕੁਛ ਵੱਖਰਾ ਸੀ। ਅਜਿਹੀ ਆਨੰਦਮਈ ਅਵਸਥਾ ਹੋਈ ਕਿ ਸਾਰੇ ਅਸਚਰਜਤਾ ਵਿੱਚ ਹਨ, ਹੈਰਾਨੀ ਦੇ ਵਿੱਚ ਹਨ।
ਸ੍ਰੀ ਗੁਰ ਕੇ ਮੰਦਰ ਭਰਪੂਰ,
ਜੋ ਸਾਹਿਬ ਸ੍ਰੀ ਸਤਿਗੁਰੂ ਜੀ ਜਿੱਥੇ ਵਸਦੇ ਨੇ, ਜਿਹੜਾ ਮਹਿਲ ਹੈ, ਉਸ ਮਹਿਲ ਦਾ ਜੋ ਦਰਵਾਜ਼ਾ ਹੈ,
ਭਈ ਭੀੜ ਥਿਤ ਲਹਿ ਨਠੌਰ,
ਅਜਿਹੀ ਭੀੜ ਹੈ ਉੱਥੇ ਲੋਕਾਂ ਦਾ ਇਕੱਠ ਹੈ ਕਿ ਉੱਥੇ ਖੜਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ।
ਗੰਧਰਵ ਗਾਵ ਹੈ ਮਾਨੁਖ ਥੰਬਾ,
ਜਦੋਂ ਗੰਧਰਵ ਹਨ ਜੋ ਇੱਕ ਅਜਿਹੀ ਦੇਵਤਿਆਂ ਦੀ ਕੋਟੀ, ਇੱਕ ਅਜਿਹੀ ਸ਼੍ਰੇਣੀ ਜਿਹੜੇ ਕਿ ਦੇਵਤਿਆਂ ਦੇ ਉਸ ਦੇਵ ਸਭਾ ਦੇ ਵਿੱਚ ਕਈ ਤਰ੍ਹਾਂ ਦੇ ਰਾਗ ਆਦਿਕ ਅਲਾਪਦੇ ਹਨ, ਭਾਵ ਉਹ ਗੰਧਰਵ ਜੋ ਹਨ ਬੜੇ ਹੀ ਵਿਚਿੱਤਰ ਢੰਗ ਦੇ ਨਾਲ, ਭਾਵ ਅਤਿ ਉੱਤਮ ਢੰਗ ਦੇ ਨਾਲ ਜਦੋਂ ਰਾਗ ਗਾ ਰਹੇ ਹਨ।
ਸੋਨਪੁਰ ਬਾਸਨ ਹੋਤ ਅਚੰਬਾ,
ਔਰ ਜਦੋਂ ਇਹ ਗੰਧਰਵ ਰਾਗ ਅਲਾਪਦੇ ਹਨ, ਗੀਤ ਗਾਉਂਦੇ ਹਨ ਖੁਸ਼ੀਆਂ ਦੇ, ਔਰ ਹੈ ਗੰਧਰਵ ਨੇ ਇਸ ਧਰਤੀ ਦੇ ਨਹੀਂ ਤੇ ਦੂਸਰੀ ਗੱਲ ਵੇਸ਼ ਮਨੁੱਖਾਂ ਦਾ ਬਣਾਇਆ ਹੈ, ਕਿਉਂਕਿ ਸਾਧ ਸੰਗਤ ਜੀ ਜਿਹੜੀ ਚੀਜ਼ ਜਿਸ ਦੇਸ਼ ਦੀ ਹੋਏਗੀ ਉੱਥੇ ਤਾਂ ਉਹ ਮਸ਼ਹੂਰ ਹੋ ਸਕਦੀ ਹੈ, ਉਸ ਦੇਸ਼ ਵਿੱਚ ਤਾਂ ਉਸ ਦੀ ਕੀਮਤ ਬਹੁਤ ਜ਼ਿਆਦਾ ਹੋਵੇ ਬੇਸ਼ੱਕ, ਪਰ ਦੁਨੀਆਂ ਦੇ ਲੋਕ ਉਸ ਨੂੰ ਨਿੱਤ ਸੁਣਦੇ ਨੇ, ਪਹਿਚਾਣੀ ਹੋਈ ਚੀਜ਼ ਹੁੰਦੀ ਹੈ। ਪਰ ਇਹ ਜੋ ਗੰਧਰਵ ਸਨ ਇਸ ਦੇਸ਼ ਦੇ ਕੀ ਇਸ ਦੁਨੀਆਂ ਦੇ ਹੀ ਨਹੀਂ ਸੀ, ਆਏ ਸੀ ਦੇਵ ਲੋਕ ਦੇ ਵਿੱਚੋਂ, ਮਨੁੱਖਾ ਦੇਹ ਦੇ ਵਿੱਚ ਇੱਕ ਅਜਿਹਾ ਭੇਸ ਬਣਾਇਆ ਹੋਇਆ ਹੈ ਮਨੁੱਖਾਂ ਦਾ, ਜਦੋਂ ਇਹ ਰਾਗ ਅਲਾਪ ਰਹੇ ਹਨ, ਸਾਹਿਬ ਦੀ ਉਸਤਤੀ ਵਾਲੇ ਜੋ ਗੀਤ ਗਾ ਰਹੇ ਹਨ, ਸ਼ਬਦ ਪੜ੍ਹਦੇ ਹਨ, ਇਹਨਾਂ ਨੂੰ ਸੁਣ ਸੁਣ ਕੇ ਸਾਰੇ ਇਨਸਾਨ ਬੜੇ ਹੀ ਹੈਰਾਨ ਹੋ ਰਹੇ ਹਨ।
ਇਹ ਗਾਵਨ ਨਾਚਨ ਮੁਦਕਾਰੀ,
ਉਹਨਾਂ ਦਾ ਗਾਉਣਾ ਉਹਨਾਂ ਦਾ ਨੱਚਣਾ ਇੱਕ ਅਜਿਹਾ ਖੁਸ਼ੀ ਭਰਿਆ ਸੀ।
ਸੁਣਿਓ ਨਾ ਦੇਖਿਓ ਕਬੂ ਅਗਾਰੀ,
ਜੋ ਕਿ ਆਪਸ ਵਿੱਚ ਵਿਚਾਰ ਹੋ ਰਹੀ ਹੈ, ਇੱਕ ਦੂਸਰੇ ਨੂੰ ਪੁੱਛਦੇ ਨੇ, ਸੁਣਦੇ ਨੇ, ਬੋਲਦੇ ਨੇ ਕਿ ਅਜਿਹਾ ਨ੍ਰਿਤ ਅਜਿਹਾ ਗਾਨ ਕਦੀ ਪਹਿਲਾਂ ਸੁਣਿਆ ਹੀ ਨਹੀਂ।
ਇਹ ਗਨ ਬਸ ਹੈ ਕੌਣ ਸੇ ਦੇਸ਼,
ਇਹ ਜਿਹੜੇ ਹਨ ਇਹ ਗਨ ਇਹ ਸਮੂਹ ਜੋ ਇਕੱਠਾ ਹੈ, ਜੋ ਗੀਤ ਗਾ ਰਹੇ ਹਨ, ਨ੍ਰਿਤਕੀਆਂ ਨ੍ਰਿਤ ਕਰ ਰਹੀਆਂ ਹਨ, ਇਹ ਬੜੇ ਵਿਚਿੱਤਰ ਨੇ, ਪਤਾ ਨੀ ਇਹ ਕਿਹੜੇ ਦੇਸ਼ ਦੇ ਵਸ਼ਿੰਦੇ ਹਨ।
ਨਏ ਰੂਪ ਹੈ ਨਏ ਸੁਬੇਸ,
ਨਵਾਂ ਹੀ ਰੂਪ ਹੈ ਇਹਨਾਂ ਦਾ, ਨਵਾਂ ਹੀ ਵੇਸ਼ ਹੈ।
ਸੁਣ ਕੇ ਰਾਗ ਸ਼ਕਤ ਨਹ ਰਹੀ,
ਜਦੋਂ ਅਜਿਹੀ ਹਾਲਤ ਹੋਈ ਕਿ ਇਹਨਾਂ ਦਾ ਰੂਪ ਵੇਸ਼ ਕਿਹੜਾ ਹੈ ਪੁੱਛਣਾ ਚਾਹੀਦਾ ਹੈ, ਪਰ ਗੁਰੂ ਸਵਾਰਿਓ ਸੰਗੀਤ ਇੱਕ ਅਜਿਹੀ ਕਲਾ ਹੈ ਕਿ ਜਿਹੜਾ ਸੱਪ ਨੂੰ, ਜ਼ਹਿਰੀਲੇ ਸੱਪ ਨੂੰ ਮੋਹ ਲੈਂਦਾ ਹੈ, ਉਸ ਨੂੰ ਆਪਣੇ ਵਸ਼ੀਕਾਰ ਕਰ ਲੈਂਦਾ ਹੈ, ਇੱਕ ਮਨੁੱਖ ਦੀ ਕੀ ਗੱਲ ਹੈ। ਔਰ ਦੂਸਰੀ ਗੱਲ, ਸੰਗੀਤ ਇੱਕ ਅਜਿਹੀ ਚੀਜ਼ ਹੈ ਜਿੱਥੇ ਕਿ ਉਸ ਸਤਿਗੁਰੂ ਵਾਸਤੇ ਲਿਖਿਆ ਹੈ, ਰੱਬ ਖਾਂਦਾ ਰਾਗ ਨਿਆਮਤਾਂ, ਰਾਗ ਜੋ ਹੈ ਇੱਕ ਰੂਹ ਦੀ ਖੁਰਾਕ ਹੈ। ਇਨਸਾਨ ਜਦੋਂ ਤੱਕ ਵੇਖਿਆ ਜਾਵੇ, ਇਨਸਾਨ ਜੇ ਉਹਨੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੋਵੇ ਤੇ ਉਹਦੇ ਵਾਸਤੇ ਵਧੀਆ ਖੁਰਾਕ ਹੋਵੇ, ਚੰਗਾ ਖਾਵੇ ਤੇ ਉਹਦਾ ਸਰੀਰ ਜੋ ਹੈ ਬੜਾ ਵਧੀਆ ਰਿਸ਼ਟ ਪੁਸ਼ਟ ਹੋ ਜਾਏਗਾ। ਔਰ ਜਦੋਂ ਇਨਸਾਨ ਚੰਗੀ ਚੀਜ਼ ਨੂੰ ਸੁਣੇਗਾ ਤੇ ਜ਼ਾਹਿਰ ਹੈ ਕਿ ਉਸ ਸੁਣਨ ਦੇ ਨਾਲ ਉਸ ਦਾ ਜੋ ਆਤਮਾ ਹੈ, ਉਸ ਦੀ ਆਤਮਾ ਬਹੁਤ ਜ਼ਿਆਦਾ ਰਿਸ਼ਟ ਪੁਸ਼ਟ ਹੋ ਸਕਦੀ ਹੈ। ਜਦੋਂ ਭਗਵਾਨ ਕ੍ਰਿਸ਼ਨ ਬੰਸਰੀ ਵਜਾਉਂਦੇ ਨੇ, ਕਈ ਤਰ੍ਹਾਂ ਦੇ ਰਾਗ ਅਲਾਪਦੇ ਹਨ, ਜੋ ਗੋਪੀਆਂ ਨੇ ਉਸ ਸੰਗੀਤ ਦੀ ਖਿੱਚ ਦੇ ਵਿੱਚ ਅਜਿਹੀਆਂ ਮਦਹੋਸ਼ ਹੋਈਆਂ, ਉਹਨਾਂ ਨੂੰ ਸਭ ਕੁਛ ਭੁੱਲ ਜਾਂਦਾ ਹੈ, ਸਿਰਫ ਭਗਵਾਨ ਨਜ਼ਰ ਆਉਂਦੇ ਨੇ। ਗਊਆਂ ਦੇ ਵਿੱਚ ਪ੍ਰਭੂ ਜਦੋਂ ਬੰਸਰੀ ਵਜਾਉਂਦੇ ਹਨ, ਦਸਵੇਂ ਪਾਤਸ਼ਾਹ ਜੀ ਉਸ ਵਕਤ ਦੇ ਦ੍ਰਿਸ਼ ਨੂੰ ਬੜਾ ਵਧੀਆ ਦੱਸਦੇ ਨੇ ਕਿ ਜਮੁਨਾ ਦਾ ਜੋ ਪਾਣੀ ਹੈ ਉਹ ਵੀ ਆਪਣੀ ਗਤੀ ਨੂੰ ਬਿਲਕੁਲ ਮੱਧਮ ਕਰ ਲੈਂਦਾ ਹੈ, ਹਵਾ ਜੋ ਚੱਲਣ ਵਾਲੀ ਕਿਤੇ ਬਹੁਤ ਜ਼ਿਆਦਾ ਵੇਗ ਬਲ ਨਾਲ ਵਹਿ ਰਹੀ ਪ੍ਰਭੂ ਦੇ ਸ਼੍ਰੀ ਮੁਖ ਦੇ ਵਿੱਚੋਂ ਜਦੋਂ ਇਹ ਬੰਸਰੀ ਨਾਲ ਟੱਚ ਹੋਈ, ਉਸ ਵਕਤ ਅਜਿਹਾ ਰਾਗ ਉਤਪੰਨ ਹੋਇਆ ਕਿ ਉਸ ਵਕਤ ਹਵਾ ਵੀ ਜੋ ਹੈ ਬੜੀ ਸਲੋ, ਬਹੁਤ ਹੀ ਹੌਲੀ ਹੌਲੀ ਚੱਲਣ ਲੱਗ ਪਈ। ਗੱਲ ਕੀ, ਕਿਉਂਕਿ ਸਾਧ ਸੰਗਤ ਜੀ, ਸੰਗੀਤ ਨਾਮ ਹੈ ਪ੍ਰੇਮ ਦਾ, ਤੇ ਕਿਹਾ ਗਿਆ ਹੈ ਰਾਗ ਨਾਦ ਸਭ ਸੱਚ ਹੈ। ਰਾਗ ਨਾਦ ਜੋ ਹਨ ਇਹ ਹੈ ਸੱਚ ਦਾ ਸਰੂਪ, ਔਰ ਸੱਚ ਹੈ ਪਰਮੇਸ਼ਵਰ, ਸੱਚ ਪਰਮੇਸ਼ਵਰ ਨਿਤ ਨਵਾ। ਔਰ ਪ੍ਰਭੂ ਦੇ ਨਾਲ ਇਸ ਨੂੰ ਤੁਲਨਾ ਦਿੱਤੀ ਹੈ ਰਾਗ ਨੂੰ, ਕਿਉਂਕਿ ਸਾਧ ਸੰਗਤ ਜੀ ਰਾਗ ਆਉਂਦਾ ਹੈ ਉਸ ਹਿਰਦੇ ਵਿੱਚ, ਜਿਸ ਹਿਰਦੇ ਵਿੱਚ ਬਹੁਤ ਹੀ ਜ਼ਿਆਦਾ ਕੁੱਟ ਕੁੱਟ ਕੇ ਪ੍ਰੇਮ ਭਰਿਆ ਹੋਵੇ। ਜਿਹੜਾ ਹਿਰਦਾ ਪ੍ਰੇਮ ਦੇ ਸਰ ਵਿੱਚ, ਪ੍ਰੇਮ ਦੇ ਸਰੋਵਰ ਵਿੱਚ ਟੁੱਬੀਆਂ ਲਗਾਉਂਦਾ ਹੋਵੇ, ਜਦੋਂ ਉਸ ਹਿਰਦੇ ਦੇ ਵਿੱਚੋਂ ਕੋਈ ਸੁਰ ਨਿਕਲੇਗੀ, ਕਿਤੇ ਅਜਿਹੇ ਹਿਰਦੇ ਵਾਲਾ ਇਨਸਾਨ ਕਿਤੇ ਵੀ ਗਾਣ ਲੱਗ ਪਿਆ, ਦੁਨੀਆ ਕਿੱਲੀ ਜਾਏਗੀ, ਅਜਿਹੀ ਹਾਲਤ ਬਣ ਜਾਏਗੀ ਜਿਵੇਂ ਕਿ ਇੱਕ ਸੱਪ ਕਿੱਲਿਆ ਜਾਂਦਾ ਹੈ। ਉਹ ਸੱਪ ਕਿਤਨਾ ਵੀ ਜ਼ਹਿਰੀਲਾ ਹੋਵੇ, ਪਰ ਜਦੋਂ ਇਹ ਬੀਨ ਵੱਜੇਗੀ, ਸੰਗੀਤ ਦੀ ਆਵਾਜ਼ ਆਏਗੀ, ਇੱਕ ਵਾਰ ਉਹ ਵੀ ਆਪਣੇ ਵਿਸ਼ੈਲੇਪਣ ਨੂੰ, ਆਪਣੇ ਜ਼ਹਿਰ ਨੂੰ ਵਿਸਾਰ ਦਿੰਦਾ ਹੈ। ਸੋ ਅਰਜ਼ ਕਰਾਂ ਕਿ ਜਿੱਥੇ ਇਹ ਵੀ ਚੀਜ਼ ਸਿੱਧ ਹੋਈ ਕਿ ਗਊਆਂ ਦੇ ਕੋਲ ਜਦੋਂ ਸੰਗੀਤ ਚੱਲਦਾ ਹੋਵੇ, ਉਸ ਵਕਤ ਗਊਆਂ ਜੋ ਹਨ ਆਪਣਾ ਦੁੱਧ ਵਧਾ ਦਿੰਦੀਆਂ ਨੇ। ਇਹ ਚੀਜ਼ ਦਾ ਬਹੁਤ ਵੱਡੇ ਤੌਰ ਤੇ ਇਸ ਨੂੰ ਪ੍ਰੈਕਟੀਕਲ ਕਰਕੇ ਵੇਖਿਆ ਗਿਆ, ਔਰ ਇਹ ਚੀਜ਼ ਬਿਲਕੁਲ ਸਿੱਧ ਹੋਈ। ਕਾਰਗਰ ਸਿੱਧ ਹੋਈ ਕਿਉਂਕਿ ਸੰਗੀਤ ਦੇ ਵਿੱਚ ਇੱਕ ਅਜਿਹਾ ਨਸ਼ਾ ਹੈ, ਇੱਕ ਅਜਿਹੀ ਚੀਜ਼ ਹੈ ਸੰਗੀਤ ਜੋ ਕਿ ਇਨਸਾਨ ਨੂੰ ਆਪਣੇ ਵਸ਼ੀਕਾਰ ਕਰ ਲੈਂਦਾ ਹੈ। ਸੋ ਇਸ ਅਸਥਾਨ ਤੇ ਵੀ ਕੁਝ ਅਜਿਹਾ ਹੋਇਆ ਜਦੋਂ ਦੇਵ ਲੋਕ ਵਿੱਚੋਂ ਆਈਆਂ ਹੋਈਆਂ ਦੇਵਤਿਆਂ ਦੀ ਜੋ ਔਰਤਾਂ ਹਨ ਉਹ ਨ੍ਰਿਤਕਾਰੀ ਕਰਦੀਆਂ ਹਨ, ਗੰਧਰਵ ਲੋਕ ਦੇ ਵਿੱਚੋਂ ਆਏ ਗੰਧਰਵ ਜਦੋਂ ਸੰਗੀਤ ਗਾਇਨ ਕਰ ਰਹੇ ਹਨ, ਆਪਸ ਵਿੱਚ ਵਿਚਾਰ ਹੋ ਰਿਹਾ ਹੈ ਲੋਕਾਂ ਵਿੱਚ, ਪੁੱਛਿਆ ਜਾਏ ਇਹ ਕਿੱਥੋਂ ਦੇ ਰਹਿਣ ਵਾਲੇ ਹਨ। ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿਸੇ ਨੂੰ ਇਹ ਸੋਝੀ ਹੀ ਨਾ ਰਹੀ ਕਿਉਂਕਿ ਸਾਰਿਆਂ ਦੇ ਹਿਰਦੇ ਸਭ ਦੀ ਬੁੱਧੀ ਜੋ ਹੈ ਅਜਿਹੀ ਵਿਭੋਰ ਹੋ ਗਈ, ਅਜਿਹੀ ਮਗਨ ਹੋ ਗਈ ਉਸ ਸੰਗੀਤ ਦੇ ਵਿੱਚ ਕਿ ਕਿਸੇ ਨੂੰ ਸੋਝੀ ਹੀ ਨਾ ਰਹੀ ਉਹਨਾਂ ਨੂੰ ਉਹਨਾਂ ਦਾ ਦੇਸ਼ ਉਹਨਾਂ ਦਾ ਟਿਕਾਣਾ ਪੁੱਛਣ ਦੀ।
ਪੂਜਨ ਹਿਤ ਕਿਨਹੂੰ ਨਾ ਕਿਮ ਕਹੀ,
ਕੋਈ ਵੀ ਪੁੱਛਣ ਜੋਗਾ ਹੀ ਨਾ ਰਹਿਆ ਕਿ ਆਪ ਕੌਣ ਹੋ ਕਿੱਥੋਂ ਆਏ ਹੋ।
ਚਾਰ ਘਟੀ ਲਓ ਕੌਤਕ ਕਰਕੇ,
ਚਾਰ ਘੜੀਆਂ ਤੱਕ ਇਹ ਸਾਰਾ ਕੌਤਕ ਇਹ ਨ੍ਰਿਤਕਾਰੀ ਇਹ ਗਾਇਨ ਆਦਿਕ ਹੁੰਦਾ ਰਹਿਆ।
ਉਨਹ ਪੌਰ ਪਰ ਮਸਤਕ ਤਰਕ,
ਉਸ ਤੋਂ ਬਾਅਦ ਜੋ ਇਹ ਦੇਵਤਿਆਂ ਦੀ ਇਸਤਰੀਆਂ ਔਰ ਗੰਧਰਵ ਲੋਕ ਦੇ ਵਿੱਚੋਂ ਆਏ ਹੋਏ ਗੰਧਰਵ ਜੋ ਹਨ, ਸ੍ਰੀ ਸਾਹਿਬ ਪਾਤਸ਼ਾਹ ਜੀ ਦਾ ਜੋ ਦਵਾਰਾ ਹੈ ਉਸ ਦੀ ਚਗਾਠ ਦੇ ਉੱਪਰ ਆਪਣਾ ਸੀਸ ਧਰ ਕੇ
ਵੰਦਨ ਕਰ ਗਮਨੇ ਨਿਜ ਥਾਏ,
ਵੰਦਨਾ ਕਰਕੇ ਨਮਸਕਾਰ ਕਰਕੇ ਸਭ ਆਪੋ ਆਪਣੇ ਦੇਸ਼ ਆਪੋ ਆਪਣੀ ਜਗ੍ਹਾ ਵਿੱਚ ਪਰਤ ਗਏ।
ਕਿਸ ਹੂੰ ਤੇ ਜਾਣੇ ਜਾਏ,
ਕਵੀ ਜੀ ਕਹਿ ਰਹੇ ਹਨ ਕਿ ਉਹ ਜਦੋਂ ਤੁਰ ਗਏ ਜਾਂ ਇਸ ਵਕਤ ਉਪਸਥਿਤ ਵੀ ਸੀ ਕਿਸੇ ਦੇ ਕੋਲੋਂ ਜਾਣੇ ਨਾ ਗਏ।
ਰੰਗ ਰੰਗ ਕੇ ਫੂਲ ਬਿਸਾਲਾ,
ਉਸ ਤੋਂ ਬਾਅਦ ਸਾਹਿਬਜ਼ਾਦੇ ਦੇ ਇਸ ਉਤਸਵ ਦੇ ਮੌਕੇ ਦੇ ਉੱਤੇ ਕਈ ਤਰ੍ਹਾਂ ਦੇ ਰੰਗ ਬਿਰੰਗੇ ਜੋ ਫੁੱਲ ਆਦਿਕ ਹਨ,
ਗੂੰਦ ਗੂੰਦ ਕਰ ਦੀਰਘ ਮਾਲਾ,
ਜਿਨ੍ਹਾਂ ਨੂੰ ਧਾਗੇ ਆਦਿਕ ਸੂਈ ਆਦਿਕ ਨਾਲ ਪਿਰੋ ਕੇ ਗੁੰਦ ਕੇ ਇੱਕ ਮਾਲਾ ਬਣਾਈ।
ਸੁਣ ਸੁਣ ਆਵ ਹੈ ਮਾਲਾਕਾਰ,
ਬਹੁਤ ਸਾਰੇ ਚਤੁਰ ਸਿਆਣੇ ਬਹੁਤ ਹੀ ਸੁਗੜ ਜੋ ਕਿ ਮਾਲਾ ਆਦਿਕ ਫੁੱਲਾਂ ਦੀ ਬਣਾਉਣ ਵਿੱਚ ਨਿਪੁੰਨ ਸਨ,
ਸਤਿਗੁਰ ਕੇ ਦਰਬਾਰ,
ਉਹ ਸਭ ਅਜਿਹੇ ਖੁਸ਼ੀ ਦੇ ਅਜਿਹੇ ਸੁਹਾਵਣੇ ਮੌਕੇ ਉੱਤੇ ਇਹ ਖਬਰ ਸੁਣ ਕੇ ਜਦੋਂ ਆਉਂਦੇ ਹਨ ਬੜੀ ਹੀ ਖੁਸ਼ੀਆਂ ਪ੍ਰਾਪਤ ਕਰਦੇ ਹਨ।
ਧਨ ਇਨਾਮ ਕੋ ਲੈ ਲੈ ਜਾਹੇ,
ਅਜਿਹੇ ਮੌਕੇ ਦੇ ਉੱਪਰ ਜਦੋਂ ਆ ਕੇ ਸਾਹਿਬਜ਼ਾਦੇ ਦੇ ਦਰਸ਼ਨ ਕਰਦੇ ਹਨ, ਧਨ ਆਦਿਕ ਵਸਤੂਆਂ ਲੈ ਕੇ ਬੜੀ ਹੀ ਖੁਸ਼ੀ ਖੁਸ਼ੀ ਵਾਪਸ ਜਾ ਰਹੇ ਹਨ।
ਫੂਲਨ ਮਾਲਾ ਦਰ ਲਰਕਾਹੇ,
ਉਸ ਵਕਤ ਜੋ ਦਰਵਾਜੇ ਆਦਿਕ ਹਨ ਸਾਹਿਬ ਦੇ ਮਹਿਲਾਂ ਦੇ, ਉਹਨਾਂ ਦਰਵਾਜਿਆਂ ਦੇ ਨਾਲ ਇਹ ਫੁੱਲਾਂ ਦੀ ਜੋ ਮਾਲਾ ਹੈ ਹਾਰ ਆਦਿਕ ਹਨ ਲਟਕਾਏ ਜਾ ਰਹੇ ਹਨ।
ਅਤੇ ਉਸ ਉਤਸਵ ਸੰਗਤ ਮੈਂ ਹੋਆ,
ਸੰਗਤ ਦੇ ਵਿੱਚ ਜਿੱਥੇ ਕਿੱਥੇ ਇੱਕ ਹੀ ਚੀਜ਼ ਨਜ਼ਰ ਆ ਰਹੀ ਹੈ, ਉਤਸਵ ਖੁਸ਼ੀ, ਹਰ ਪਾਸੇ ਹਰ ਕੋਈ ਖੁਸ਼ੀ ਹੀ ਖੁਸ਼ੀ ਦੇ ਨਾਲ ਵਿਭੋਰ ਹੋਇਆ ਪਿਆ ਹੈ।
ਸਭਨ ਆਏ ਗੁਰ ਘਰ ਕੋ ਜੋਆ,
ਜਦੋਂ ਸਾਰਿਆਂ ਨੇ ਆ ਕੇ ਸਾਹਿਬ ਦੇ ਇਸ ਪਵਿੱਤਰ ਦਵਾਰੇ ਨੂੰ ਗੁਰੂ ਘਰ ਨੂੰ ਦੇਖਣਾ ਕੀਤਾ,
ਜਸ ਜਸ ਮਨਸਾ ਧਰ ਕਰ ਆਏ,
ਜਿਹੜੀ ਵੀ ਮਨਸਾ ਜੋ ਵੀ ਹਿਰਦੇ ਦੀ ਭਾਵਨਾ ਲੈ ਕੇ ਕੋਈ ਵੀ ਸਾਹਿਬ ਦੇ ਦੁਆਰੇ ਆ ਰਿਹਾ ਹੈ,
ਤਸ ਤਸ ਮਨੋ ਕਾਮਨਾ ਪਾਏ,
ਉਸੇ ਹੀ ਤਰ੍ਹਾਂ ਦੀ ਉਹਨਾਂ ਦੇ ਹਿਰਦੇ ਦੀ ਭਾਵਨਾ ਸਾਹਿਬ ਦੇ ਦਰਬਾਰ ਵਿੱਚ ਆ ਕੇ ਪੂਰੀ ਹੁੰਦੀ ਹੈ। ਜੋ ਵੀ ਇੱਛਦੇ ਹਨ ਸਾਹਿਬ ਉਹਨਾਂ ਨੂੰ ਇੱਕ ਕਲਪ ਬ੍ਰਿਸ਼ ਵਾਂਗੂ ਉਹਨਾਂ ਦੀ ਇੱਛਾ ਤੁਰੰਤ ਪੂਰਨ ਕਰ ਦਿੰਦੇ ਹਨ।
ਜੋਤਸ਼ੀ ਲੀਨ ਬੁਲਾਏ,
ਉਸ ਵਕਤ ਦਾ ਜੋ ਸਮਾਂ ਹੈ ਧਿਆਨ ਦੇਣਾ ਕਿ ਹਿੰਦੂ ਧਰਮ ਦੇ ਹਿਸਾਬ ਦੇ ਨਾਲ ਜਦੋਂ ਵੀ ਕੋਈ ਬੱਚਾ ਕੋਈ ਬਾਲਕ ਜਨਮ ਲੈਂਦਾ ਹੈ ਤੇ ਉਸ ਦੀ ਕੁੰਡਲੀ ਆਦਿਕ ਬਣਵਾਈ ਜਾਂਦੀ ਹੈ, ਉਸ ਵਕਤ ਦੇ ਸਮੇਂ ਦੇ ਹਿਸਾਬ ਦੇ ਨਾਲ ਇੱਕ ਬੜੇ ਹੀ ਸਿਆਣੇ ਚਤੁਰ ਜੋਤਸ਼ੀ ਨੂੰ ਬੁਲਾਇਆ ਗਿਆ।
ਜਨਮ ਮਹੂਰਤ ਖਬਰ ਬਤਾਏ,
ਉਸ ਨੂੰ ਜਨਮ ਦਾ ਮਹੂਰਤ ਸਮਾਂ ਸਾਰੀ ਖਬਰ ਦਿੱਤੀ ਗਈ।
ਲਗਨ ਮਹੂਰਤ ਉੱਤਮ ਜੋਵਾ,
ਉਸ ਨੇ ਆ ਕੇ ਜਦੋਂ ਵੇਖਿਆ ਲਗਨ ਬੜਾ ਉੱਤਮ ਹੈ, ਬਹੁਤ ਹੀ ਸੋਹਣੇ ਬਹੁਤ ਹੀ ਅਤਿ ਸੁੰਦਰ ਸਮੇਂ ਦੇ ਵਿੱਚ ਇਸ ਬਾਲਕ ਨੇ ਜਨਮ ਲਿਆ ਹੈ।
ਅਧਿਕ ਹਰਖ ਦੈਵਗ ਉਰ ਹੋਆ,
ਦੈਵਗ ਤੋਂ ਭਾਵ ਜੋਤਸ਼ੀ, ਜੋਤਸ਼ੀ ਦੇ ਹਿਰਦੇ ਦੇ ਵਿੱਚ ਇਹ ਚੀਜ਼ ਨੂੰ ਵੇਖ ਕੇ ਬੜਾ ਹਰਖ ਬੜੀ ਖੁਸ਼ੀ ਹੋਈ।
ਉੱਤਮ ਜੋਗ ਪਰਿਓ ਇਨੇ ਆਸੋ,
ਉਸ ਵਕਤ ਜਦੋਂ ਜੋਤਸ਼ੀ ਨੇ ਆਪਣਾ ਸਾਰਾ ਵਧੀਆ ਢੰਗ ਦੇ ਨਾਲ ਸਾਰਾ ਹਿਸਾਬ ਕਿਤਾਬ ਲਗਾ ਕੇ ਗ੍ਰਹਿ ਆਦਿਕ ਦੇ ਲੱਛਣ ਵੇਖੇ, ਉਸ ਵਕਤ ਵੇਖਿਆ ਕਿ ਜੋਗ ਬਹੁਤ ਹੀ ਅੱਛਾ ਬਣ ਰਿਹਾ ਹੈ।
ਆਗੇ ਕਿਸ ਕੋ ਭਇਓ ਨਾ ਜਾਸੋ,
ਔਰ ਜੋਤਸ਼ੀ ਕਹਿਣ ਲੱਗਾ, ਹੈਰਾਨੀ ਹੈ ਅਜਿਹਾ ਯੋਗ, ਅਜਿਹੇ ਸ਼ੁਭ ਅਵਸਰ ਜੋ ਹੈ ਅੱਗੇ ਕਿਸੇ ਦਾ ਨਹੀਂ ਬਣਿਆ।
ਬਹੁਤੇ ਲੋਕਨ ਕਸ਼ਟ ਨਿਵਾਰ ਹੈ,
ਉਸ ਵਕਤ ਆਪਣੀ ਬਣਾਈ ਹੋਈ ਕੁੰਡਲੀ ਨੂੰ ਵੇਖ ਕੇ ਜੋਤਸ਼ੀ ਉਸ ਬਾਲਕ ਦੇ ਮੁਖੜੇ ਵੱਲ ਵੇਖ ਕੇ ਕਹਿੰਦਾ ਹੈ, ਇਸ ਦੇ ਹਿਸਾਬ ਨਾਲ ਇਹ ਜੋ ਦਿਵਯ ਬਾਲਕ ਹੈ, ਉੱਤਮ ਬਾਲਕ ਹੈ, ਉਤਕ੍ਰਿਸ਼ਟ ਜੋ ਬਾਲਕ ਹੈ, ਇਹ ਸਰਬ ਭਾਂਤ ਨਾਲ ਸਾਰਿਆਂ ਦੇ ਦੁਖੜੇ ਦੂਰ ਕਰੇਗਾ।
ਅਖਿਲ ਜਗਤ ਮਹਿ ਸੁਜਸ ਬਿਥਾਰ ਹੈ,
ਅਖਿਲ ਤੋਂ ਭਾਵ ਸਾਰੇ ਜਗਤ ਦੇ ਵਿੱਚ ਇਸ ਦਾ ਸੁਜਸ ਤੋਂ ਭਾਵ ਸ੍ਰੇਸ਼ਟ ਜਸ ਜੋ ਹੈ ਉਹ ਵਿਸਤਰਿਤ ਹੋਏਗਾ, ਫੈਲ ਜਾਵੇਗਾ।
ਚਾਰ ਪਦਾਰਥ ਕਰ ਤਲ ਹੋਏ,
ਧਰਮ ਅਰਥ ਕਾਮ ਮੋਕਸ਼, ਇਹ ਚਾਰ ਪਦਾਰਥ ਜੋ ਹਨ ਇਸ ਬਾਲਕ ਦੇ ਕਰ ਤੋਂ ਭਾਵ ਹੱਥ, ਤਲ ਤੋਂ ਭਾਵ ਤਲੀ, ਇਸ ਦੀ ਹੱਥ ਦੀ ਤਲੀ ਦੇ ਉੱਪਰ ਹੋਣਗੇ ਭਾਵ, ਹੱਥ ਦੀ ਤਲੀ ਤੇ ਹੋਣ ਤੋਂ ਭਾਵ ਹੈ ਕਿ ਸੁਲਭ ਸੌਖੇ ਤਰੀਕੇ ਦੇ ਨਾਲ ਇਹ ਚਾਰੇ ਪਦਾਰਥ ਇਸ ਦੇ ਕੋਲ ਹੋਣਗੇ।
ਭਾਗ ਪੰਕਜ ਪੂਜਾ ਸਭ ਕੋਏ,
ਔਰ ਇਸ ਬਾਲਕ ਦੇ ਜੋ ਚਰਨ ਹਨ ਹਰ ਇੱਕ ਪਾਸੇ ਸਾਰੇ ਲੋਕ ਇਸ ਦੇ ਚਰਨਾਂ ਦੀ ਪੂਜਾ ਕਰਨਗੇ।
ਸਰਬੋਤਮ ਗੁਣ ਲਗਨ ਮਝਾਰ,
ਇਸ ਦੇ ਲਗਨ ਦੇ ਵਿੱਚ ਸਾਰੇ ਗੁਣ ਜੋ ਹਨ ਸੁਭਾਏ ਮਾਨ ਹਨ।
ਇੱਕ ਚਿੰਤਾ ਮੁਝ ਹਿਰਦੇ ਉਦਾਰ,
ਉਸ ਵਕਤ ਜੋਤਸ਼ੀ ਸਾਰੇ ਗੁਣ ਗਣਦਾ ਹੋਇਆ ਇੱਕ ਅਸਥਾਨ ਤੇ ਰੁਕ ਗਿਆ, ਕਹਿਣ ਲੱਗਾ, ਪਰ ਇੱਕ ਚਿੰਤਾ ਹੈ ਮੇਰੇ ਹਿਰਦੇ ਵਿੱਚ।
ਏ ਕਿਰਪਾਲ ਸੁਣ ਸੋ ਵਿਦਿਆ ਸੀ,
ਉਸ ਵਕਤ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਜੋ ਮਾਮਾ ਜੀ ਹਨ ਕਿਰਪਾਲ ਜੀ, ਉਹਨਾਂ ਨੂੰ ਜੋਤਸ਼ੀ ਜੋ ਹੈ ਸੰਬੋਧਨ ਕਰਦਾ ਹੋਇਆ ਕਹਿਣ ਲੱਗਾ,
ਅਸਮੰਜਸ ਹੋਏ ਸਕ ਹੈ ਕੈਸੇ,
ਕਿ ਬੜਾ ਮੈਂ ਹੈਰਾਨ ਹਾਂ, ਮੈਂ ਦੁਵਿਧਾ ਵਿੱਚ ਪਿਆ ਹੋਇਆ ਹਾਂ ਕਿ ਇਹ ਹੋਏਗਾ ਕਿਵੇਂ।
ਜੇਤੀ ਬਾਤ ਪ੍ਰਥਮ ਮੈਂ ਕਹੀ,
ਜੋਤਸ਼ੀ ਕਹਿਣ ਲੱਗਾ ਕਿ ਕਿਰਪਾਲ ਜੀ, ਜੋ ਮੈਂ ਪਿਛਲੀਆਂ ਸਾਰੀਆਂ ਗੱਲਾਂ ਆਪ ਜੀ ਨੂੰ ਦੱਸੀਆਂ ਹਨ,
ਸੋ ਤੋ ਬਕ ਬਣ ਸਕ ਹੈ ਇਮ ਸਹੀ,
ਉਹ ਸਾਰੀ ਗੱਲ ਜੋ ਮੈਂ ਆਪ ਨੂੰ ਕਹੀ ਹੈ ਕਿ ਇਹਦੇ ਕੋਲ ਚਾਰੇ ਪਦਾਰਥ ਹੋਣਗੇ, ਹਰ ਪਾਸੇ ਇਸ ਦਾ ਨਾਮ ਜੋ ਹੈ, ਇਸ ਦੀ ਕੀਰਤੀ ਜੋ ਹੈ, ਵਡਿਆਈ ਸ਼ੋਭਾ ਜੋ ਹੈ ਵਿਸਤਰਿਤ ਹੋਵੇਗੀ, ਸਾਰੀ ਲੋਕਾਈ ਇਸ ਦੇ ਚਰਨ ਪੂਜੇਗੀ, ਉਹ ਪਹਿਲੀ ਗੱਲ ਜੋ ਹੈ ਉਹ ਤੇ ਜਿਉਂ ਕੀ ਤਿਉਂ ਉਸੇ ਤਰ੍ਹਾਂ ਹੋਵੇਗੀ।
ਸਤਿਗੁਰ ਕੇ ਘਰ ਜਨਮ ਉਦਾਰਾ,
ਫਿਰ ਨਾਲ ਹੀ ਕਹਿਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਤੇ ਜੋ ਸੁਸ਼ੋਭਿਤ ਹਨ, ਭਾਵ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ, ਪਹਿਲੀ ਗੱਲ ਕਿ ਗੁਰੂ ਘਰ ਦੇ ਵਿੱਚ ਇਸ ਦਾ ਜਨਮ ਹੈ।
ਪੂਜ ਹੈ ਅਰਪ ਹੈ ਦਰਬ ਅਪਾਰਾ,
ਜਿੱਥੇ ਕਿ ਬਹੁਤ ਹੀ ਲੋਕਾਈ ਇਸ ਦਰਬਾਰ ਨੂੰ ਪੂਜਦੀ ਹੈ, ਧਨ ਆਦਿਕ ਅਰਪਣ ਕਰਦੀ ਹੈ।
ਸੁਜਸ ਆਦ ਹੋਏ ਹੈ ਸਭ ਕਹਨੇ,
ਇੱਥੇ ਸੁਜਸ ਸ੍ਰੇਸ਼ਟ ਜਸ ਆਦਿਕ ਉਹ ਤੇ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਹੈ।
ਪਰ ਇੱਕ ਰੀਤ ਅਨਬਨੀ ਬਨੇ,
ਪਰ ਇੱਕ ਗੱਲ ਜੋ ਹੈ ਉਹ ਬੜੀ ਹੀ ਵੱਖਰੀ ਹੋਏਗੀ, ਜੋ ਕਿ ਬੜੀ ਹੀ ਨਿਆਰੀ ਹੋਏਗੀ, ਕੋਈ ਵੀ ਇਸ ਚੀਜ਼ ਨੂੰ ਸਮਝ ਨਹੀਂ ਸਕੇਗਾ।
ਜਬ ਸੁਧ ਤਰ ਹੈ ਓਜ ਸੰਵਾਰ ਹੈ,
ਜਦੋਂ ਇਹ ਜਿਹੜਾ ਬਾਲਕ ਜਿਹਦਾ ਮੁਖੜਾ ਚੰਦਰਮਾ ਵਰਗਾ ਹੈ, ਕੋਮਲ ਵਰਗੇ ਨੇਤਰ ਨੇ, ਬੜਾ ਹੀ ਸੋਹਣਾ ਇਸਦਾ ਦਰਸ਼ਨ ਹੈ, ਪਰ ਜਿਸ ਸਮੇਂ ਇਸ ਬਾਲਕ ਨੇ ਆਪਣਾ ਓਜ ਆਪਣੇ ਬਲ ਨੂੰ ਸੰਭਾਲਣਾ ਹੈ,
ਆਯੁਧ ਵਿਦਿਆ ਮੈਂ ਹਿਤ ਤਾਰ ਹੈ,
ਤੇ ਇਹਦਾ ਜਿਹੜਾ ਹਿਤ ਹੈ, ਇਸ ਦਾ ਪਿਆਰ ਜੋ ਹੈ, ਹਮੇਸ਼ਾ ਆਯੁਧ ਵਿਦਿਆ ਵਿੱਚ ਹੋਏਗਾ।
ਜਿਮ ਜਿਮ ਬੈਸ ਵੱਡੀ ਹੋਏ ਜਾਈ,
ਜਿਸ ਤਰ੍ਹਾਂ ਹੌਲੀ ਹੌਲੀ ਇਸ ਬਾਲਕ ਦੀ ਉਮਰ ਵੱਡੀ ਹੋਏਗੀ, ਆਯੂ ਦੇ ਵਿੱਚ ਵੱਡਾ ਹੋਵੇਗਾ,
ਤਿਮ ਤਿਮ ਉਪਜਹ ਚਾਇ ਲੜਾਈ,
ਤੇ ਤਿਉਂ ਤਿਉਂ ਇਸ ਦੇ ਹਿਰਦੇ ਦੇ ਵਿੱਚ ਆਯੁਧ ਵਿਦਿਆ ਪਲੱਸ ਦੂਸਰੀ ਗੱਲ ਇਹਦੇ ਹਿਰਦੇ ਦੇ ਵਿੱਚ ਲੜਾਈ ਦਾ ਹੀ ਸ਼ੌਂਕ ਉਤਪੰਨ ਹੋਵੇਗਾ।
ਘਨੋਕੋਰ ਸੰਘਰ ਘਮਸਾਨ,
ਬਹੁਤ ਹੀ ਵੱਡੇ ਵੱਡੇ ਘਮਸਾਨ, ਬੜੇ ਹੀ ਵੱਡੇ ਵੱਡੇ ਭਿਅੰਕਰ ਯੁੱਧ ਜੋ ਹਨ।
ਹਤ ਹੈ ਸ਼ਤਰਗਨ ਕੋ ਨਿਜ ਪਾਨਾ,
ਉਸ ਤੋਂ ਬਾਅਦ ਬਹੁਤ ਜ਼ਿਆਦਾ ਜੋ ਸ਼ਤਰੂ ਦੁਸ਼ਮਨ ਹਨ, ਉਹਨਾਂ ਨੂੰ ਇਹ ਜੋ ਬਾਲਕ ਹੈ, ਇੱਕ ਸਮਾਂ ਆਏਗਾ ਜਦੋਂ ਬੜਾ ਹੀ ਵੱਡਾ ਪ੍ਰਤਾਪ ਹੋਏਗਾ ਇਸ ਦਾ, ਜਿਸ ਵਕਤ ਇਸ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਦੀਰਘ ਬਲ ਹੋਏਗਾ, ਇਸ ਦੇ ਬਾਹਾਂ ਦੇ ਵਿੱਚ ਬੜਾ ਵਾਯੂ ਬਲ ਹੋਏਗਾ, ਉਸ ਵਕਤ ਆਪਣੇ ਸ਼ਤਰੂਆਂ ਦਾ ਇਹ ਨਾਸ ਕਰ ਦੇਵੇਗਾ।
ਯੁੱਧ ਕਰਨ ਕੋ ਲਗਨ ਵਿਸਾਲ,
ਉਸ ਵਕਤ ਜੋਤਸ਼ੀ ਨੇ ਦੱਸਿਆ ਕਿ ਲਗਨ ਜਿਹੜਾ ਹੈ ਇਸ ਦਾ ਜ਼ਿਆਦਾ ਯੁੱਧ ਵਾਲੇ ਪਾਸੇ ਹੈ, ਬੜਾ ਵੱਡਾ ਲਗਨ ਹੈ ਯੁੱਧ ਦਾ।
ਜਿਸ ਮੈਂ ਉਤਪਤ ਭਾ ਸੁਭ ਬਾਲ,
ਭਾਵ ਜਿਸ ਸਮੇਂ ਦੇ ਵਿੱਚ ਇਸ ਬਾਲਕ ਦਾ ਜਨਮ ਹੋਇਆ ਹੈ, ਜਿਸ ਸਮੇਂ ਵਿੱਚ ਇਹ ਬਾਲਕ ਨੇ ਇਸ ਧਰਤੀ ਉੱਤੇ ਆਉਣਾ ਕੀਤਾ, ਉਹ ਲਗਨ ਹੀ ਉਸ ਵਕਤ ਚੱਲ ਰਿਹਾ ਸੀ ਯੁੱਧ ਕਾਲ ਦਾ, ਸੋ ਇਹ ਬਾਲਕ ਵੀ ਇਸ ਦੀ ਪ੍ਰੀਤੀ ਹੀ, ਇਹਦਾ ਪ੍ਰੇਮ ਜੋ ਹੈ ਸਦਾ ਯੁੱਧ ਭੂਮੀ ਦੇ ਵਿੱਚ ਹੀ ਹੋਏਗਾ।
ਲੱਖ ਪਰੇ ਖੇਤ ਮੈਂ ਸੋਵੇ,
ਜਦੋਂ ਇਹ ਰਣ ਭੂਮੀ ਵਿੱਚ ਜਾਏਗਾ, ਲੱਖਾਂ ਦੀ ਗਿਣਤੀ ਦੇ ਵਿੱਚ ਜੋ ਸ਼ਤਰੂ ਹਨ ਰਣ ਭੂਮੀ ਦੇ ਵਿੱਚ ਡਿੱਗੇ ਹੋਏ ਹੋਣਗੇ।
ਇਸ ਸਿਸਕੇ ਕਰ ਆਸਰਣ ਹੋਵੇ,
ਇਸ ਬਾਲਕ ਦੇ ਹੱਥੋਂ ਅਜਿਹਾ ਯੁੱਧ ਹੋਇਆ ਕਰੇਗਾ ਕਿ ਜਦੋਂ ਵੀ ਇਹ ਰਣ ਭੂਮੀ ਦੇ ਵਿੱਚ ਆਪਣਾ ਪੈਰ ਪਾਏਗਾ, ਚਰਨ ਪਾਏਗਾ, ਲੱਖਾਂ ਹੀ ਜੋ ਸੂਰਮੇ ਹਨ ਧਰਤੀ ਦੇ ਉੱਤੇ ਮੁਦੜੇ ਮੂੰਹ ਡਿੱਗੇ ਹੋਏ ਹੋਣਗੇ।
ਯੁੱਧ ਕਰਨ ਕੋ ਸੈਨ ਵਿਸਾਲਾ,
ਪਰ ਯੁੱਧ ਕਰਨ ਦੇ ਵਾਸਤੇ ਇੱਕ ਬੜੀ ਵੱਡੀ ਗਿਣਤੀ ਦੀ ਇੱਕ ਸੈਨਾ ਵੀ ਚਾਹੀਦੀ ਹੈ।
ਪਾਸ ਨਾ ਪਿਖੀਅਤ ਹੈ ਇਸ ਕਾਲਾ,
ਜੋਤਸ਼ੀ ਸੋਚਣ ਲੱਗਾ ਔਰ ਕਹਿਣ ਲੱਗਾ ਆਪਣੇ ਹਿਰਦੇ ਦੇ ਖਿਆਲਾਤ ਕਿ ਯੁੱਧ ਵਾਸਤੇ ਇੱਕ ਸੈਨਾ ਦੀ ਵੀ ਲੋੜ ਹੁੰਦੀ ਹੈ, ਉਹ ਤਾਂ ਕਿਤੇ ਵੀ ਵੇਖਣ ਨੂੰ ਨਜ਼ਰ ਨਹੀਂ ਆ ਰਹੀ।
ਮਹਾ ਤੇਜਸੀ ਰਣ ਪ੍ਰਿਯ ਹੋਵੇ,
ਪਰ ਇਹਦੇ ਲਗਨ ਦੇ ਮੁਤਾਬਕ ਬੜਾ ਹੀ ਤੇਜਸਵੀ ਹੋਏਗਾ, ਤੇ ਇਸ ਵਿੱਚ ਸੰਸਾ ਕੋਈ ਨਹੀਂ, ਕਿਉਂਕਿ ਮੇਰੀ ਵਿਦਿਆ ਵੀ ਝੂਠੀ ਨਹੀਂ, ਇਸ ਦੇ ਹਿਸਾਬ ਨਾਲ ਇਹਦਾ ਪਿਆਰ ਸਦਾ ਹੀ ਰਣ ਭੂਮੀ ਦੇ ਨਾਲ ਯੁੱਧ ਕਰਨ ਵਿੱਚ ਸਦਾ ਹੀ ਸੰਲਗਨ ਹੋਣਗੇ।
ਤ੍ਰਿਪ ਮਹਿ ਜਿਮ ਥੰਮ ਖਰੋਵੇ,
ਔਰ ਰਣ ਭੂਮੀ ਦੇ ਵਿੱਚ ਅਜਿਹੇ ਤਰੀਕੇ ਨਾਲ ਆਪਣਾ ਪੈਰ ਗੱਡ ਲੈਣਗੇ, ਅਜਿਹੇ ਸੂਰਮੇ ਹੋਣਗੇ ਜਿਵੇਂ ਕਿ ਮੰਨ ਲਵੋ ਇੱਕ ਖੰਭਾ ਗੱਡ ਦਿੱਤਾ ਜਾਏ ਔਰ ਖੰਭਾ ਕਦੀ ਵੀ ਅੱਗੇ ਪਿੱਛੇ ਨਹੀਂ ਹੁੰਦਾ। ਜਦੋਂ ਇਹ ਰਣ ਭੂਮੀ ਵਿੱਚ ਖਲੋ ਜਾਣਗੇ, ਕਿੱਡਾ ਹੀ ਵਿਸ਼ਾਲ, ਕਿੰਨਾ ਹੀ ਬਲੀ ਸੂਰਮਾ ਸਾਹਮਣੇ ਆ ਜਾਵੇ, ਕਦੀ ਵੀ ਆਪਣਾ ਪੈਰ ਇਹ ਪਿੱਛੇ ਨਹੀਂ ਹਟਾਣਗੇ।
ਦਿਸ ਵਿਖੇ ਛਾਏ ਪ੍ਰਤਾਪ,
ਚਾਰੇ ਦਿਸ਼ਾਵਾਂ ਵਾਲੇ ਪਾਸੇ ਇਸ ਦਾ ਪ੍ਰਤਾਪ, ਇਸ ਦਾ ਜੋ ਜਸ ਹੈ ਫੈਲ ਜਾਵੇਗਾ।
ਹੁਕਮ ਕਰੇ ਬੜ ਛਤਰ ਨੇ ਖਾਪ,
ਜਦੋਂ ਵੀ ਹੁਕਮ ਕਰਕੇ ਕਿਸੇ ਵੀ ਸ਼ਤਰੂ ਵੱਲ ਜਾਣਗੇ, ਉਸ ਸ਼ਤਰੂ ਦਾ ਨਾਸ ਕਰ ਦੇਣਗੇ।
ਅਬ ਹੋਵੇਗੇ ਜੋ ਅਬ ਨਾਹੀ,
ਜੋਤਸ਼ੀ ਉਸ ਵਕਤ ਦਾ ਹਾਲ ਉਹ ਭਵਿੱਖਿਅਤ ਇੱਕ ਵਾਕ ਦੱਸਣ ਲੱਗਾ ਕਿ ਅੱਜ ਬੇਸ਼ੱਕ ਵੇਖਣ ਨੂੰ ਇਹ ਛੋਟਾ ਜਿਹਾ ਇੱਕ ਮਾਸੂਮ ਜਿਹਾ ਬਾਲਕ ਵਿਖਦਾ ਪਿਆ ਹੈ। ਅੱਜ ਦੇ ਸਮੇਂ ਦੇ ਵਿੱਚ ਬੇਸ਼ੱਕ ਕੋਈ ਸੈਨਾ ਨਜ਼ਰ ਨਹੀਂ ਆ ਰਹੀ, ਕੋਈ ਅਸ਼ਤਰ ਸ਼ਸਤਰ ਨਹੀਂ, ਪਰ ਇੱਕ ਅਜਿਹਾ ਸਮਾਂ ਆਵੇਗਾ ਜਦੋਂ ਇਹ ਬਾਲਕ ਇੱਕ ਬੜਾ ਹੀ ਸ਼ੂਰਬੀਰ, ਇੱਕ ਪ੍ਰਤਾਪੀ, ਬੜਾ ਹੀ ਯੁੱਧ ਭੂਮੀ ਨਾਲ ਪਿਆਰ ਕਰਨ ਵਾਲਾ ਹੋਵੇਗਾ। ਉਸ ਵਕਤ ਸੈਨਾ ਵੀ ਭਰਪੂਰ ਹੋਵੇਗੀ, ਭਾਵ ਹਰ ਇੱਕ ਚੀਜ਼ ਉਸ ਵਕਤ ਇਸ ਦੇ ਕੋਲ ਅਵਸ਼ ਹੋਵੇਗੀ।
ਧਰਮ ਸਥਾਪ ਹੈ ਸਭ ਜਗ ਮਹੀ,
ਔਰ ਸਾਰੇ ਜਗਤ ਦੇ ਵਿੱਚ ਹਰ ਕਿਤੇ ਧਰਮ ਹੀ ਧਰਮ ਦਾ ਵਿਸਤਾਰ ਕਰ ਦੇਵੇਗਾ।
ਹੋਰਾ ਹੋਏ ਕਿਰਪਾਲ ਦਾਨੀ ਮਹਾ ਯੋਧਾ ਤੀਰ ਵਿਸਾਲ।
ਉਸ ਤੋਂ ਬਾਅਦ ਜੋਤਿਸ਼ੀ ਆਪਣੇ ਉਸ ਬਣਾਏ ਹੋਏ ਟੇਵੇ ਦੇ ਅਨੁਸਾਰ ਸਾਹਿਬ ਦੇ ਗੁਣ ਦੱਸਣ ਲੱਗਾ ਕਿ ਬੜਾ ਹੀ ਜ਼ਿਆਦਾ ਯੋਧਾ ਹੋਵੇਗਾ, ਕਿਰਪਾਲੂ ਹੋਏਗਾ, ਦਇਆ ਕਰਨ ਵਾਲਾ ਹੋਏਗਾ, ਦਾਨੀ ਮਹਾ ਬੜਾ ਵੱਡਾ ਦਾਨੀ ਹੋਏਗਾ, ਯੋਧਾ ਧੀਰ ਵਿਸਾਲ, ਯੋਧਾ ਤੇ ਹੈ ਹੀ ਨਾਲ ਹੀ ਧੀਰਜ ਵਾਲਾ, ਇਤਨੀ ਜ਼ਿਆਦਾ ਧੀਰਜ ਹੋਏਗੀ ਇਸ ਵਿੱਚ ਕਿ ਇਸ ਦੇ ਸਦ੍ਰਸ਼ ਕੋਈ ਹੋਰ ਹੋਏਗਾ ਹੀ ਨਹੀਂ।
ਵਿਦਿਆ ਮਹਿ ਪੰਡਿਤ ਚਤੁਰ ਮਹਾਬਾਹੁਰ ਪਸਾਲ।
ਵਿਦਿਆ ਦੇ ਵਿੱਚ ਬੜਾ ਹੀ ਚਤੁਰ ਹੋਏਗਾ, ਬੜਾ ਹੀ ਉੱਚ ਕੋਟੀ ਦਾ ਵਿਦਵਾਨ ਵੀ ਹੋਵੇਗਾ। ਉਸ ਤੋਂ ਬਾਅਦ ਜੋ ਇਸ ਦੇ ਵੈਰੀ ਹਨ ਉਹਨਾਂ ਵਾਸਤੇ ਮਹਾਬਾਹੁਰ ਪਸਾਲ। ਰਿਪੁਸਾਲ ਦਾ ਦੋ ਅਰਥ ਕੀਤੇ ਜਾ ਸਕਦੇ ਨੇ। ਇੱਕ ਤੇ ਮਹਾਬਾਹੂ ਭਾਵ ਇਸ ਦਾ ਬਾਹੂ ਬਲ ਬਹੁਤ ਜ਼ਿਆਦਾ ਹੋਏਗਾ। ਰਿਪੁਸਾਲ, ਰਿਪੁਸਾਲ ਤੋਂ ਭਾਵ ਹੁੰਦਾ ਹੈ ਰਣ ਭੂਮੀ, ਜਿੱਥੇ ਬਹੁਤ ਜ਼ਿਆਦਾ ਰਿਪੂ ਭਾਵ ਵੈਰੀ ਇਕੱਤਰ ਹੋਣ, ਇਹ ਰਣ ਭੂਮੀ ਦੇ ਨਾਲ ਪਿਆਰ ਕਰਨ ਵਾਲਾ। ਦੂਸਰਾ ਭਾਵ ਰਿਪੁਸਾਲ ਤੋਂ ਭਾਵ ਸਲ, ਸਲ ਤੋਂ ਭਾਵ ਦੁੱਖ ਪੀੜਾ, ਰਿਪੂਆਂ ਨੂੰ ਵੈਰੀਆਂ ਨੂੰ ਦੁੱਖ ਦੇਣ ਵਾਲਾ, ਪੀੜ ਦੇਣ ਵਾਲਾ ਹੋਵੇਗਾ।
ਮਹਾ ਜਿਤੇਂਦਰ ਮਹਾ ਬੁੱਧ ਹਿਰਦੈ ਗੰਭੀਰ ਬਿਲੰਦ।
ਬਹੁਤ ਹੀ ਵੱਡਾ ਜਿਤੇਂਦਰ ਭਾਵ ਇਹ ਸੰਧੀ ਕੀਤੀ ਹੈ ਸ਼ਬਦ ਦੀ, ਇੰਦਰੀ ਜਿੱਤ, ਬੜਾ ਹੀ ਵੱਡਾ ਜਤੀ ਹੋਵੇਗਾ। ਉਸ ਤੋਂ ਬਾਅਦ ਅਜਿਹੀ ਕਿਰਪਾ ਹੋਏਗੀ ਕਿ ਹਿਰਦੈ ਗੰਭੀਰ, ਇਸ ਦਾ ਹਿਰਦਾ ਜੋ ਹੈ ਗੰਭੀਰ ਤੋਂ ਭਾਵ ਡੂੰਘਾ, ਡੂੰਘੀ ਵਿਚਾਰ, ਡੂੰਘੀ ਸੋਚ ਰੱਖਣ ਵਾਲਾ।
ਸਭ ਜਗ ਨਰ ਸਿਰ ਮੋਰ ਹੈ ਸੋਡ ਬੰਸ ਕੋ ਚੰਦ।
ਮਨੁੱਖਾਂ ਦੇ ਵਿੱਚੋਂ, ਸਾਰੇ ਮਨੁੱਖਾਂ ਵਿੱਚੋਂ ਬੜਾ ਹੀ ਸਿਰਮੋਰ ਹੋਵੇਗਾ। ਧਰਤੀ ਉੱਤੇ ਕੋਈ ਅਜਿਹਾ ਮਨੁੱਖ ਹੀ ਨਹੀਂ ਹੋਣਾ ਜਿਸ ਦੀ ਤਸ਼ਵੀਹ ਦੇ ਕੇ, ਜਿਸ ਦੀ ਸਮਤੁਲਤਾ ਦੇ ਕੇ ਕਹਿਆ ਜਾਵੇ ਕਿ ਇਹਦੇ ਵਰਗਾ ਹੋਏਗਾ, ਭਾਵ ਸਾਰੇ ਮਨੁੱਖਾਂ ਤੋਂ ਸ੍ਰੇਸ਼ਟ। ਔਰ ਇਸ ਤਰ੍ਹਾਂ ਇਸ ਬੰਸ਼ ਦਾ ਇੱਕ ਸਿਰਮੋਰ, ਇੱਕ ਗਹਿਣਾ ਇਸ ਬੰਸ਼ ਦੇ ਵਿੱਚ ਬਹੁਤ ਹੀ ਜ਼ਿਆਦਾ ਉਜਵਲ ਜਸ ਵਾਲਾ ਹੋਵੇਗਾ।
ਚੌਪਈ ਇਤਿਆਦਿਕ ਗੁਣ ਬਹੁਤ ਸੁਣਾਏ।
ਜੋਤਿਸ਼ੀ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਸਾਹਿਬ ਪਾਤਸ਼ਾਹ ਦੇ ਬਾਲਕ ਰੂਪ ਗੁਰੂ ਸਾਹਿਬ ਦੇ ਬਹੁਤ ਸਾਰੇ ਗੁਣ ਜੋ ਹਨ ਉਸ ਵਕਤ ਸੁਣਾਏ।
ਸਹਿਤ ਕਿਰਪਾਲ ਸਿੱਖ ਹਰ ਖਾਏ।
ਜਦੋਂ ਕਿਰਪਾਲ ਜੀ ਜੋ ਸ੍ਰੀ ਸਤਿਗੁਰੂ ਜੀ ਦੇ ਮਾਮਾ ਜੀ ਹਨ ਉਹਨਾਂ ਨੇ ਔਰ ਸਾਰਿਆਂ ਨੇ ਸੁਣਿਆ, ਬੜੇ ਹੀ ਜ਼ਿਆਦਾ ਖੁਸ਼ ਹੋ ਗਏ।
ਬਿਪਰ ਕੋ ਦਰਬ ਕਨੇਰਾ।
ਉਸ ਚਤੁਰ ਸਿਆਣੇ ਸੁਗੜ ਜੋਤਿਸ਼ੀ ਨੂੰ, ਬਿਪਰ ਪੰਡਿਤ ਨੂੰ ਬਹੁਤ ਸਾਰਾ ਧਨ ਆਦਿਕ ਦੇ ਕੇ
ਮੰਗਲ ਉਤਸਵ ਹੋਤ ਬਡੇਰਾ
ਉਸ ਨੂੰ ਤੋਰਿਆ ਗਿਆ। ਔਰ ਉਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਮੰਗਲ ਭਾਵ ਖੁਸ਼ੀਆਂ ਵਾਲੇ ਉਤਸਵ ਹੋ ਰਹੇ ਹਨ।
ਸੰਗਤ ਮਹਾ ਆਨੰਦ ਧਾਰਿਆ ਵੈ।
ਸੰਗਤ ਜੋ ਹੈ ਸਾਧ ਸੰਗਤ ਜੀ ਉਸ ਵਕਤ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਇਸ ਬਾਲ ਰੂਪ ਗੁਰੂ ਸਾਹਿਬ ਦੇ, ਇਸ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਵਾਸਤੇ ਬੜੇ ਹੀ ਆਨੰਦ ਸਾਹਿਤ ਆ ਰਹੀ ਹੈ।
ਅਨਕ ਭਾਤ ਭੇਟਨ ਅਰ ਪਾਵੇ।
ਔਰ ਬੜੀ ਹੀ ਉੱਤਮਤਾਈ ਵਾਲੀਆਂ, ਬਹੁਤ ਹੀ ਨਿਆਰੇ ਨਿਆਰੇ ਢੰਗ ਦੀਆਂ ਉਸ ਵਕਤ ਭੇਟਾਵਾਂ ਜੋ ਹਨ ਆ ਕੇ ਚਰਨਾਂ ਵਿੱਚ ਨਮਸਕਾਰ ਕਰ ਰਹੀਆਂ ਹਨ।
ਪਟਨੇਪੁਰ ਵਾਸੀ ਸਿੱਖ ਜੇ।
ਉਸ ਵਕਤ ਦਾ ਹਾਲ, ਉਸ ਵਕਤ ਦਾ ਜੋ ਦ੍ਰਿਸ਼ ਹੈ, ਕਵੀ ਸੰਤੋਖ ਸਿੰਘ ਜੀ ਆਪਣੀ ਇਸ ਕਲਮ ਦੇ ਨਾਲ ਬੜਾ ਵਧੀਆ ਦੱਸਦੇ ਹਨ ਕਿ ਜੋ ਪਟਨੇ ਨਗਰ ਦੇ ਵਾਸੀ ਹਨ,
ਪੰਚਾ ਮ੍ਰਿਤ ਕਰਵਾਵੇ ਤੇ,
ਖੁਸ਼ੀ ਦੇ ਸਮੇਂ ਦੇ ਵਿੱਚ ਉਹਨਾਂ ਨੇ ਪੰਚਾ ਮ੍ਰਿਤ ਭਾਵ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਗਈ।
ਸਹਿਤ ਭਾਰ ਜਾ ਪਹਿਰ ਸੋ ਅੰਬਰ,
ਜੋ ਇਸ ਨਗਰ ਦੇ ਵਾਸੀ ਹਨ ਇੱਕ ਆਪ ਔਰ ਨਾਲ ਇਹਨਾਂ ਦੀਆਂ ਜੋ ਇਸਤਰੀਆਂ ਹਨ ਉਹ ਵੀ ਉਸ ਵਕਤ ਇਸ ਖੁਸ਼ੀ ਦੇ ਮਾਹੌਲ ਵਿੱਚ ਉਪਸਥਿਤ ਹੋਈਆਂ।
ਜਨ ਘਨ ਛਟਾ ਦੁਪਹਿਰ ਵਿੱਚ ਅੰਬਰ,
ਉਸ ਨੂੰ ਬੜੇ ਵਧੀਆ ਢੰਗ ਦੇ ਨਾਲ ਕਵੀ ਜੀ ਕਹਿੰਦੇ ਹਨ, ਮਾਨੋ ਕਿ ਜਿਵੇਂ ਜਲ ਦੇਵਤਾ ਆਪਣੀ ਇਸਤਰੀ ਸਹਿਤ ਹੀ ਉੱਥੇ ਆ ਗਿਆ ਹੋਵੇ, ਜਾਂ ਉਸ ਵਕਤ ਦੇ ਇੱਕ ਦ੍ਰਿਸ਼ ਨੂੰ ਅਜਿਹਾ ਕਵੀ ਜੀ ਦੱਸ ਰਹੇ ਨੇ ਕਿ ਆਕਾਸ਼ ਦੇ ਵਿੱਚ ਕਾਲੀਆਂ ਘਟਾਵਾਂ ਛਾਈਆਂ ਹੋਣ ਔਰ ਉਹਨਾਂ ਕਾਲੀਆਂ ਘਟਾਵਾਂ ਦੇ ਵਿੱਚ ਦੀ ਬਹੁਤ ਹੀ ਤਿੱਖੀ ਬਿਜਲੀ ਜੋ ਹੈ ਆਕਾਸ਼ ਵਿੱਚ ਚਮਕਦੀ ਹੋਵੇ, ਆਰ ਪਾਰ ਹੋ ਕੇ ਫਿਰ ਕਦੀ ਦੂਸਰੇ ਪਾਸੇ ਕਦੀ ਹੋਰ ਪਾਸੇ ਅਜਿਹੀ ਜੋ ਸ਼ੋਭਾ ਵਰਣਨ ਕੀਤੀ ਜਾਵੇ, ਭਾਵ ਅਜਿਹਾ ਹੀ ਜਸ ਉਸ ਵਕਤ ਦਾ ਬਣਿਆ ਜਦੋਂ ਨਗਰ ਵਾਸੀ ਔਰ ਉਹਨਾਂ ਦੀ ਇਸਤਰੀਆਂ ਇਹ ਸਾਰੇ ਉਸ ਅਸਥਾਨ ਤੇ ਵਿਚਰਨ ਕਰ ਰਹੇ ਹਨ, ਕੁਛ ਅਜਿਹਾ ਹੀ ਬੜਾ ਹੀ ਅਨੂਪ ਆਨੰਦਮਈ ਉਸ ਵਕਤ ਦਾ ਜੋ ਮਾਹੌਲ ਹੈ ਬਣ ਰਿਹਾ ਸੀ।
ਉਤਸਵ ਕਰਤ ਸ਼ਬਦ ਕੋ ਗਾਵਤ,
ਸਾਰੇ ਉਸ ਵਕਤ ਉਤਸਵ ਤੋਂ ਭਾਵ ਹੈ ਖੁਸ਼ੀ, ਖੁਸ਼ੀ ਦੇ ਮਾਹੌਲ ਦੇ ਉੱਪਰ ਉਸ ਵਕਤ ਬੜੇ ਹੀ ਤਰ੍ਹਾਂ ਦੇ ਸ਼ਬਦ ਆਦਿਕ ਗਾ ਰਹੇ ਹਨ।
ਨਾਨਕ ਕਹਿ ਸੀਸ ਨਿਵਾਵਤ,
ਉਸ ਵਕਤ ਸਾਰੇ ਧੰਨ ਸ੍ਰੀ ਸਤਿਗੁਰੂ ਨਾਨਕ ਦੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਕਹਿ ਕੇ ਖੁਸ਼ੀ ਮਨਾ ਰਹੇ ਹਨ।
ਫਿਰੈ ਦੁਆਰ ਅਰਦਾਸ ਕਰਾਵਹਿ,
ਉਸ ਦੁਆਰ ਦੇ ਉੱਪਰ ਜਿਹੜਾ ਕਿ ਸਾਹਿਬ ਦੇ ਮਹਿਲ ਵਾਲਾ ਦੁਆਰ ਹੈ, ਉਸ ਦੁਆਰ ਦੇ ਉੱਤੇ ਥਿਰਹਿ ਤੋਂ ਭਾਵ ਖੜੇ ਹੋ ਕੇ ਸਾਧ ਸੰਗਤ ਦੇ ਵਿੱਚੋਂ ਕੋਈ ਵੀ ਆਉਂਦਾ ਹੈ ਅਰਦਾਸਾ ਕਰਦਾ ਹੈ,
ਭਾਵਨਾ ਧਰ ਸਿਰ ਲਾਵ ਹੈ,
ਬੜੀ ਭਾਵਨਾ ਦੇ ਨਾਲ ਬੜੇ ਹੀ ਪ੍ਰੇਮ ਦੇ ਨਾਲ ਸਿਰ ਨਿਆਵੇ, ਭਾਵ ਉਸ ਅਸਥਾਨ ਦੇ ਉੱਤੇ ਆਪਣਾ ਸੀਸ ਜੋ ਹਨ ਨਿਵਾਉਂਦੇ ਹਨ।
ਨਗਰ ਵਿਸਾਲ ਸੁਨਹਿ ਨਰ ਜਿਉ ਜਿਉ,
ਸਾਰੇ ਇਸ ਨਗਰ ਵਾਸਤੇ ਕਵੀ ਜੀ ਨੇ ਪਹਿਲਾਂ ਹੀ ਇਸ ਨਗਰ ਦੀ ਬੜੀ ਉਸਤਤ ਕੀਤੀ ਸੀ। ਜਦੋਂ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ ਇਸ ਨਗਰ ਵਿੱਚ ਪ੍ਰਵੇਸ਼ ਹੋਏ ਸੀ, ਉਸ ਵਕਤ ਹੀ ਕਵੀ ਸੰਤੋਖ ਸਿੰਘ ਜੀ ਇਸ ਨਗਰ ਦੀ ਉਸਤਤ ਕਰਦੇ ਹੋਏ ਦੱਸਿਆ ਸੀ ਕਿ ਇੱਕ ਪਾਸੇ ਫਲਾਂ ਦੇ ਬਾਗ ਬਹੁਤ ਜ਼ਿਆਦਾ ਹਨ ਔਰ ਨਗਰ ਜੋ ਹੈ ਉਸ ਦੀ ਸੁੰਦਰਤਾ ਕਹਿਣ ਤੋਂ ਪਰੇ ਹੈ, ਬੜਾ ਹੀ ਰਮਣੀਕ ਅਸਥਾਨ ਔਰ ਨਗਰ ਦੀ ਵਿਸ਼ੇਸ਼ਤਾ, ਨਗਰ ਦੀ ਵਿਸ਼ਾਲਤਾ ਦੱਸਦੇ ਹੋਏ ਕਵੀ ਸੰਤੋਖ ਸਿੰਘ ਜੀ ਨੇ ਦੱਸਿਆ ਸੀ ਕਿ ਇਸ ਪੂਰੇ ਨਗਰ ਨੂੰ ਹੀ ਜੇ ਵੇਖਣਾ ਹੋਵੇ ਤੇ ਇੱਕ ਹੀ ਨਹੀਂ ਭਾਵ ਕੁਛ ਕੁ ਦਿਨ ਲੱਗਦੇ ਨੇ ਇਨਸਾਨ ਨੂੰ ਕਿ ਇਸ ਨਗਰ ਨੂੰ ਘੁੰਮ ਕੇ ਵੇਖ ਸਕੇ। ਸੋ ਉਸ ਦੇ ਹਿਸਾਬ ਦੇ ਨਾਲ ਨਗਰ ਜੇ ਬਹੁਤ ਜ਼ਿਆਦਾ ਵਿਸ਼ਾਲ ਹੈ, ਹੌਲੀ ਹੌਲੀ ਸਾਰੇ ਇਨਸਾਨਾਂ ਦੇ ਕੋਲ, ਹਰ ਇੱਕ ਵਸ਼ਿੰਦੇ ਦੇ ਕੋਲ ਇਹ ਸਾਹਿਬਜ਼ਾਦੇ ਦੇ ਉਤਸ਼ਵ ਦੀ, ਪ੍ਰਕਾਸ਼ ਦੀ ਜੋ ਖਬਰ ਹੈ ਜਿਉਂ ਜਿਉਂ ਪਹੁੰਚ ਰਹੀ ਹੈ।
ਨਮੋ ਕਰਨ ਕਾ ਪਹੁੰਚੈ ਤਿਉਂ ਤਿਉਂ,
ਤਿਉਂ ਤਿਉਂ ਉਸੇ ਹੀ ਤਰ੍ਹਾਂ ਜੈਸੇ ਹੀ ਕਿਸੇ ਨੂੰ ਇਹ ਖਬਰ ਮਿਲਦੀ ਹੈ ਉਸੇ ਹੀ ਢੰਗ ਦੇ ਨਾਲ ਬੜੇ ਪ੍ਰੇਮ ਸਾਹਿਤ ਉਹ ਲੋਕ ਇਸ ਸਾਹਿਬਜ਼ਾਦੇ ਦਾ ਦਰਸ਼ਨ ਕਰਨ ਲਈ ਆ ਰਹੇ ਹਨ।
ਇੱਕ ਅਰਪ ਹੈ ਇੱਕ ਜਾਵ ਹੈ ਲੇਤੇ,
ਕੁਛ ਅਜਿਹੀ ਹੈ ਗੁਰੂ ਘਰ ਕੀ ਰੀਤੀ ਕਿ ਸਾਧ ਸੰਗਤ ਜੀ ਇਸੇ ਕਰਕੇ ਉਸ ਸਾਹਿਬ ਨੂੰ, ਉਸ ਸਤਿਗੁਰੂ ਨੂੰ, ਇਹਦੇ ਘਰ ਨੂੰ ਵਡਿਆਈ ਦਿੱਤੀ ਹੈ ਕਿ ਸੋ ਦਰ ਕੈਸੇ ਛੋਡੀ ਹੈ ਜੋ ਦਰ ਐਸਾ ਹੋਏ। ਇਹ ਜਿਹੜਾ ਸੋ ਲਫ਼ਜ਼ ਹੈ ਇੱਕ ਇਸ਼ਾਰਾ ਕੀਤਾ ਇਹ ਵਾਲਾ ਘਰ, ਹੁਣ ਇਹ ਵਾਲਾ ਕਹਿਣ ਦਾ ਮਤਲਬ ਕੀ ਹੈ, ਬੜੇ ਲੋਕਾਂ ਦੇ ਘਰ ਨੇ, ਬੜੇ ਬੜੇ ਸੁੰਦਰ ਹੋਣਗੇ, ਬਹੁਤ ਜ਼ਿਆਦਾ ਸਮ੍ਰਿੱਧ ਹੋਣਗੇ, ਖੁਸ਼ਹਾਲ ਹੋਣਗੇ, ਧਨ ਆਦਿਕ ਵਸਤੂਆਂ ਦੀ ਕਮੀ ਨਹੀਂ, ਪਰ ਕਿਸੇ ਕਵੀ ਨੇ ਅੱਜ ਤੱਕ ਨਹੀਂ ਇਹ ਕਹਿਆ। ਜੇ ਕਵੀ ਕਹਿ ਵੀ ਦੇਵੇ ਤੇ ਗੁਰੂ ਸਵਾਰੇ ਉਹ ਝੂਠਾ ਹੋ ਸਕਦਾ ਹੈ, ਪਰ ਸਾਹਿਬ ਦੀ ਇਸ ਪਵਿੱਤਰ ਗੁਰਬਾਣੀ ਦੇ ਵਿੱਚ ਇਸ਼ਾਰਾ ਕੀਤਾ ਕਿ ਸੋ ਦਰ ਉਹ ਵਾਲਾ ਘਰ ਕਿਵੇਂ ਛੱਡ ਦੀਏ, ਜੋ ਦਰ ਐਸਾ ਹੋਏ, ਕਿਉਂ ਜਿਹੜੇ ਦਰ ਦੇ ਵਿੱਚ ਗੁਰੂ ਸਵਾਰਿਓ, ਗੁਰੂ ਲੈਣਾ ਹੀ ਨਹੀਂ ਜਾਣਦਾ ਦੇਣਾ ਵੀ ਜਾਣਦਾ ਹੈ। ਗੁਰੂ ਜੋ ਹੈ ਅਜਿਹੀ ਕਿਰਪਾ ਕਰਦਾ ਹੈ। ਅਸੀਂ ਕਈ ਵਾਰ ਅਜਿਹਾ ਉਸ ਸਾਹਿਬ ਦਾ ਉਪਦੇਸ਼ ਸੁਣਦੇ ਹਾਂ, ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾਹ ਨਾਮ ਜਪਾਵੈ। ਇਹ ਉਹ ਗੁਰੂ ਦਾ ਘਰ ਹੈ ਜਿੱਥੇ ਜੇ ਵਸਤੂਆਂ ਵੀ ਗੁਰੂ ਲੈਣੀਆਂ ਜਾਣਦਾ ਹੈ, ਦੇਣੀਆਂ ਵੀ ਜਾਣਦਾ ਹੈ। ਇੱਥੇ ਤੱਕ ਕਿ ਸਾਹਿਬ ਪਾਤਸ਼ਾਹ ਬਹੁਤ ਹੀ ਉੱਚੀ ਗੱਲ ਕਰਦੇ ਨੇ ਇੱਕ ਅਜਿਹੀ ਅਵਸਥਾ ਦੀ ਕਿ ਜਿੱਥੇ ਜੇ ਲੋਕ ਆ ਕੇ ਇਸ ਸਾਹਿਬ ਦੇ ਦੁਆਰੇ ਤੇ ਨਤਮਸਤਕ ਹੁੰਦੇ ਨੇ, ਸੀਸ ਝੁਕਾਉਂਦੇ ਨੇ, ਤੇ ਇਹ ਸਾਹਿਬ ਗੁਰਬਾਣੀ ਵਿੱਚ ਕਹਿੰਦੇ ਨੇ ਮੈਂ ਵੀ ਉਹਨਾਂ ਦਾਸਾਂ ਦੇ ਚਰਨਾਂ ਧੂੜੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ ਜੋ ਕਿ ਆਪ ਜਪਣ ਔਰ ਹੋਰਾਂ ਨੂੰ ਜਪਾਉਣ। ਭਾਵ ਹਰ ਇੱਕ ਚੀਜ਼ ਦਾ ਆਦਾਨ ਪ੍ਰਦਾਨ, ਹਰ ਇੱਕ ਚੀਜ਼ ਨੂੰ ਜੇ ਗੁਰੂ ਲੈਣਾ ਜਾਣਦਾ ਹੈ, ਭਾਵ ਜੇ ਸਿੱਖ ਸ਼ਰਧਾ ਭਾਵਨਾ ਨਾਲ ਸਾਹਿਬ ਦੇ ਚਰਨਾਂ ਵਿੱਚ ਕੋਈ ਵੀ ਵਸਤੂ ਅਰਪਿਤ ਕਰਦਾ ਹੈ ਤੇ ਸਾਹਿਬ ਪਾਤਸ਼ਾਹ ਦੇ ਘਰੋਂ ਕਈ ਅਜਿਹੇ ਨੇ ਜਿਹੜੇ ਲੈ ਕੇ ਵੀ ਜਾ ਰਹੇ ਨੇ। ਸੋ ਅਰਜ਼ ਕਰਾਂ, ਜਦੋਂ ਕੁਛ ਲੋਕ ਅਜਿਹੇ ਹਨ ਜੋ ਵਸਤੂਆਂ ਲਿਆ ਕੇ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਜਿਹੇ ਦਰਬਾਰ ਇਸ ਪਟਨੇ ਨਗਰ ਵਿੱਚ ਅਰਪਣ ਕਰਦੇ ਹਨ, ਔਰ ਕੁਛ ਲੋਕ ਜਿਹੜੇ ਲੋੜਵੰਦ ਹਨ ਉਹ ਉਸ ਜਗ੍ਹਾ ਤੋਂ ਉਹ ਵਸਤੂਆਂ ਲੈ ਕੇ ਵੀ ਜਾ ਰਹੇ ਹਨ।
ਸਤਿਗੁਰ ਹੇਤ ਦੇਤ ਹੈ ਕਿਤੇ,
ਕੁਛ ਲੋਕ ਜੋ ਕਿ ਵਸਤੂ ਲਿਆਉਂਦੇ ਨੇ ਕਿ ਇਹ ਵਸਤੂ ਮੈਂ ਸਾਹਿਬ ਸ੍ਰੀ ਸਤਿਗੁਰੂ ਜੀ ਵਾਸਤੇ ਲਿਆਇਆ ਹਾਂ, ਸਤਿਗੁਰਾਂ ਦੇ ਹੇਤ ਸਤਿਗੁਰੂ ਜੀ ਦੇ ਵਾਸਤੇ ਉਹ ਵਸਤੂ ਅਰਪਣ ਕਰ ਦਿੰਦੇ ਹਨ।
ਧਨਾੜ ਮਿਲੈ ਗਨ ਆਏ,
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਬਨਕ ਤੋਂ ਭਾਵ ਬਾਣੀਏ ਆਦਿਕ ਧਨਾੜ, ਬੜੇ ਧਨ ਵਾਲੇ ਸ਼ਾਹੂਕਾਰ ਲੋਕ ਉਸ ਵਕਤ ਅਜਿਹੇ ਸਮੇਂ ਉੱਤੇ ਪਹੁੰਚ ਗਏ।
ਅਨਕ ਉਪਾਇਨ ਕੋ ਅਰਪਾਏ,
ਜੋ ਕਿ ਆਪਣੀ ਸ਼ਰਧਾ ਦੇ ਅਨੁਸਾਰ ਬਹੁਤ ਸਾਰੀਆਂ ਭੇਟਾਂ ਲੈ ਕੇ ਉਪਸਥਿਤ ਹੋਏ ਹਨ।
ਮਹਿਤਰ ਹੈ ਕਾਮਨਾ ਪਾਵੈ,
ਜੋ ਵੀ ਉਹਨਾਂ ਦੇ ਹਿਰਦੇ ਦੀ ਕਾਮਨਾ ਹੈ, ਭਾਵਨਾ ਹੈ, ਉਸ ਦੇ ਹਿਸਾਬ ਨਾਲ ਜਦੋਂ ਸਾਹਿਬ ਦੇ ਦਵਾਰ ਉੱਤੇ ਪਹੁੰਚਦੇ ਹਨ, ਤੁਰੰਤ ਉਹ ਚੀਜ਼ ਉਹਨਾਂ ਨੂੰ ਸਾਹਿਬ ਦੇ ਦਵਾਰੇ ਤੋਂ ਮਿਲ ਜਾਂਦੀ ਹੈ।
ਆਏ ਜਾਤ ਮਗ ਸੁਜਸ ਲਾਵੈ,
ਔਰ ਉਹ ਲੋਕ ਜਦੋਂ ਤੁਰੇ ਜਾਂਦੇ ਹਨ, ਇਸੇ ਕਰਕੇ ਸਾਹਿਬ ਗੁਰਬਾਣੀ ਵਿੱਚ ਕਹਿੰਦੇ ਨੇ ਕਿ ਸੋ ਦਰ ਕੈਸੇ ਛੋਡੀ ਹੈ, ਜੋ ਦਰ ਐਸਾ ਹੋਏ ਕਿ ਇਹ ਦਰ ਕਿਵੇਂ ਛੱਡੀਏ ਜਿਹੜਾ ਅਜਿਹਾ ਹੈ। ਜ਼ਰੂਰੀ ਨਹੀਂ ਕਿ ਇੱਥੇ ਜੇ ਕੋਈ ਧਨਾੜ ਆਇਆ ਤੇ ਉਹਦੀ ਹੀ ਜੈ ਜੈਕਾਰ ਹੈ, ਉਹਨੂੰ ਹੀ ਪੁੱਛਿਆ ਜਾਂਦਾ, ਉਹਨੂੰ ਹੀ ਦਿੱਤਾ ਜਾਂਦਾ ਹੈ। ਇਹ ਸਾਹਿਬ ਦਾ ਅਜਿਹਾ ਘਰ ਹੈ ਜਿੱਥੇ ਆਪ ਜੀ ਨਿਰੰਤਰ ਸ਼੍ਰਵਣ ਕੀਤਾ ਹੈ ਕਿ ਜੇ ਇੱਕ ਵਸਤੂ ਲੈ ਕੇ ਆ ਰਿਹਾ ਹੈ ਮੱਥਾ ਟੇਕਣ, ਤੇ ਦੂਸਰਾ ਨਾਲ ਦੀ ਨਾਲ ਉਸ ਨੂੰ ਜੇ ਲੋੜ ਹੈ ਲੈ ਕੇ ਜਾ ਰਿਹਾ ਹੈ। ਜੇ ਧਨਾੜ ਕੋਈ ਵਸਤੂ ਲੈ ਕੇ ਆਇਆ ਹੈ ਸਾਹਿਬ ਦੇ ਦਵਾਰੇ ਦੇ ਉੱਤੇ, ਤੇ ਸਤਿਗੁਰੂ ਜੀ ਉਸ ਦੇ ਬਦਲੇ ਜੋ ਵੀ ਉਹਦੇ ਹਿਰਦੇ ਦੀ ਭਾਵਨਾ ਹੈ ਉਹਨੂੰ ਤੁਰੰਤ ਪੂਰਾ ਕਰ ਦਿੰਦੇ ਹਨ। ਔਰ ਜਦੋਂ ਉਹ ਤੁਰਿਆ ਜਾਂਦਾ ਹੈ, ਇਹੀ ਕਹਿੰਦਾ ਜਾ ਰਿਹਾ ਹੈ ਕਿ ਧੰਨ ਹੈ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ, ਧੰਨ ਉਹਦਾ ਦਰਬਾਰ, ਧੰਨ ਗੁਰੂ ਨਾਨਕ ਪਾਤਸ਼ਾਹ ਜਿਹਦੇ ਘਰ ਵਿੱਚ ਕੋਈ ਚੀਜ਼ ਦਾ ਘਾਟਾ ਨਹੀਂ।
ਸ੍ਰੀ ਗੁਰ ਤੇਗ ਬਹਾਦਰ ਪੂਰਾ,
ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਰਿਪੂਰਨ ਪਾਤਸ਼ਾਹ ਹਨ।
ਜੇਨ ਸਰਾਪ ਬਰ ਕੋ ਬਚ ਸੂਰਾ,
ਕਵੀ ਜੀ ਦੱਸਦੇ ਹਨ ਕਿ ਜੋ ਅਜਿਹੇ ਪਾਤਸ਼ਾਹ ਹਨ, ਜੇ ਵਰ ਦੇਣਾ ਹੋਵੇ ਤੁਰੰਤ ਸਫਲਾ, ਸਰਾਫ ਦੇਣਾ ਹੋਵੇ ਤੁਰੰਤ ਸਫਲਾ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ, ਕੋਈ ਅਜਿਹਾ ਸਮਾਂ ਜਦੋਂ ਕਿ ਕੁਛ ਲੋਕ ਉਸ ਵਕਤ ਗਰੀਬ ਨਵਾਜ ਪਾਤਸ਼ਾਹ ਜੀ ਉੱਤੇ ਇੰਨੀ ਸ਼ਰਧਾ ਨਹੀਂ ਸੀ ਰੱਖਦੇ, ਜਿਉਂ ਜਿਉਂ ਵੇਖਿਆ ਕਿ ਸਾਹਿਬ ਦਾ ਪ੍ਰਤਾਪ ਵਧਦਾ ਹੈ, ਉਹ ਵੀ ਲੋਕ ਉਸ ਵਕਤ ਹਿਰਦੇ ਵਿੱਚ ਭੈ ਰੱਖਦੇ ਨੇ, ਕਿਤੇ ਜੋ ਬੋਲਾ ਇਹਨਾਂ ਨੇ ਬੋਲ ਦਿੱਤਾ ਤੁਰੰਤ ਪੂਰਾ ਹੋ ਜਾਏਗਾ। ਔਰ ਧਿਆਨ ਦੇਣਾ ਸਾਧ ਸੰਗਤ ਜੀ, ਇੱਥੇ ਜਿਹੜਾ ਭੈ ਹੈ ਉਹ ਭੈ ਥੋੜਾ ਵਿਚਿੱਤਰ ਹੈ, ਥੋੜਾ ਅਲੱਗ ਹੈ, ਥੋੜਾ ਵੱਖਰਾ ਹੈ। ਹੁਣ ਆਪਾਂ ਇਹ ਹਿਰਦੇ ਵਿੱਚ ਗੱਲ ਆ ਜਾਵੇ ਕਿ ਜਿਹੜਾ ਇਹ ਭੈ ਹੋਵੇ, ਭੈ ਤੇ ਭੈ ਹੀ ਹੋਏਗਾ, ਕਿਉਂਕਿ ਸਾਧ ਸੰਗਤ ਜੀ ਜਿਹੜੇ ਭਗਤ ਨੇ ਉਹ ਗੁਰੂ ਦੇ ਭੈ ਵਿੱਚ ਰਹਿੰਦੇ ਨੇ, ਔਰ ਉਹ ਭੈ ਜਿਹੜਾ ਹਮੇਸ਼ਾ ਪ੍ਰੇਮ ਦੇ ਵਿੱਚ ਲਿਪਟਿਆ ਹੋਇਆ ਹੈ, ਸ਼ਰਧਾ ਦੇ ਵਿੱਚ ਲਿਪਟਿਆ ਹੋਇਆ ਹੈ, ਉਹਨਾਂ ਨੂੰ ਸਤਿਗੁਰਾਂ ਦਾ ਜੋ ਭੈ ਹੈ ਉਹ ਭੈ ਕੁਛ ਅਲੱਗ ਤਰੀਕੇ ਦਾ। ਕਿਉਂਕਿ ਜਦੋਂ ਇਨਸਾਨ ਉਸ ਨਿਰਭਉ ਦੇ ਭੈ ਵਿੱਚ ਹੋ ਜਾਏਗਾ, ਨਿਰਭਉ ਦਾ ਭੈ ਕੀ ਹੋਏਗਾ ਕਿ ਹਮੇਸ਼ਾ ਇੱਕ ਅਜਿਹੀ ਅਵਸਥਾ ਤੇ ਸਿੱਖ ਨੂੰ ਰੱਖਣਾ ਕਿ ਇਹਦੇ ਹਿਰਦੇ ਵਿੱਚ ਹੰਕਾਰ ਨਾ ਆਵੇ, ਇਹਦਾ ਹਿਰਦਾ ਨਿਮਾਣਾ ਬਣਿਆ ਰਵੇ, ਉੱਚਾ ਨਾ ਹੋ ਜਾਏ। ਉੱਚਾ ਹੋਣ ਤੋਂ ਭਾਵ ਇਹਦੇ ਅੰਦਰ ਜੇ ਹਉਮੈ ਕਣੀ ਮਾਤਰ ਵੀ ਆ ਗਿਆ, ਇਹਦਾ ਕਿੱਤਾ ਕਰਤਾ ਸਭ ਬਿਰਥਾ ਹੋ ਸਕਦਾ ਹੈ, ਵਿਅਰਥ ਹੋ ਸਕਦਾ ਹੈ। ਔਰ ਜੇ ਦੁਨੀਆਂ ਦੀ ਗੱਲ ਕਰੀਏ, ਇੱਕ ਦੁਨੀਆਂ ਦੇ ਕਿਸੇ ਵੀ ਅਹਿਲਕਾਰ ਜਾਂ ਕਿਸੇ ਵੀ ਵੱਡੇ ਇਨਸਾਨ ਦਾ ਜਦੋਂ ਭਉ ਹੁੰਦਾ ਹੈ, ਉਹਦਾ ਭਉ ਹੈ ਕੁਛ ਵੱਖਰਾ। ਉਹਦਾ ਭੈ ਹੋਏਗਾ ਕਿਤੇ ਮਾਰ ਨਾ ਦੇਵੇ, ਕਿਤੇ ਕੁਛ ਖੋ ਨਾ ਲਵੇ, ਕਿਤੇ ਲੁੱਟ ਨਾ ਲਵੇ, ਮੇਰੀ ਚੀਜ਼ ਤੇ ਕਬਜ਼ਾ ਨਾ ਕਰ ਲਵੇ। ਉਸ ਦਾ ਭੈ ਹੈ ਖੋਣ ਵਾਲਾ, ਜਿਹੜਾ ਕਿ ਇਨਸਾਨ ਨੂੰ ਨਿਰੰਤਰ ਤੰਗ ਕਰਦਾ ਹੈ, ਮੇਰੀ ਇਸ ਚੀਜ਼ ਉੱਤੇ ਕਬਜ਼ਾ ਨਾ ਹੋਵੇ, ਇਹ ਚੀਜ਼ ਨਾ ਖੋ ਲਵੇ। ਪਰ ਜੋ ਗੁਰੂ ਕਾ ਭੈ ਹੈ, ਗੁਰੂ ਸਵਾਰਿਓ, ਉਹ ਕੁਛ ਖੋਣ ਵਾਲਾ ਨਹੀਂ, ਉਹ ਦੇਣ ਵਾਲਾ ਹੈ। ਗੁਰੂ ਕੀ ਲੈਂਦਾ ਹੈ? ਗੁਰੂ ਕਿਰਪਾ ਕਰਕੇ ਜੇ ਇਨਸਾਨ ਦਾ ਕੁਛ ਖੋਏਗਾ, ਉਹ ਖੋਏਗਾ ਅੰਦਰ ਦੀ ਹਉਮੈ, ਅੰਦਰ ਦੇ ਕੁਛ ਅਜਿਹੇ ਕ੍ਰਿਤ, ਅਜਿਹੇ ਕਰਮ ਜੋ ਗੁਰੂ ਕੋਲੋਂ ਦੂਰ ਲੈ ਜਾਣ। ਉਸ ਚੀਜ਼ ਨੂੰ ਗੁਰੂ ਨਿਆਰਾ ਵੱਖਰਾ ਕਰ ਦਿੰਦਾ ਹੈ। ਇਹ ਗੁਰੂ ਕਾ ਭੈ ਜੋ ਹੈ ਅਲੱਗ ਹੈ, ਕੁਛ ਵੱਖਰੀ ਕੁਆਲਿਟੀ ਦਾ ਹੈ। ਸੋ ਉਹ ਲੋਕ ਸ੍ਰੀ ਸਤਿਗੁਰੂ ਜੀ ਦੇ ਭੈ ਦੇ ਵਿੱਚ ਰਹਿੰਦੇ ਹਨ ਕਿ ਸਾਹਿਬ ਦਾ ਜੋ ਬਚਨ ਹੈ, ਵਰ ਸਰਾਫ ਤੁਰੰਤ ਹੀ ਸਫਲਾ ਹੋ ਜਾਂਦਾ ਹੈ।
ਬਹੁ ਸਿੱਖਿਅਨ ਪਰ ਕੀਨਸ ਦਇਆ।
ਸਤਿਗੁਰੂ ਜੀ ਦੇ ਅਜਿਹੇ ਗੁਣਾਂ ਨੂੰ, ਅਜਿਹੀ ਕੀਰਤੀ ਜਸ ਨੂੰ ਸਿਮਰਦੇ ਜਾਂਦੇ ਹਨ, ਚਿਤਵਦੇ ਜਾਂਦੇ ਹਨ ਕਿ ਇਸ ਸਾਹਿਬ ਨੇ ਇੱਕ ਦੋ ਜਾਂ ਤਿੰਨ ਤੇ ਨਹੀਂ, ਸੈਂਕੜਿਆਂ ਜਾਂ ਹਜ਼ਾਰਾਂ ਤੇ ਨਹੀਂ, ਬਹੁਤ ਸਾਰੇ ਲੋਕਾਂ ਦੇ ਉੱਪਰ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ।
ਮਨ ਬਾਸ਼ਤ ਸਭ ਕੋ ਬਰਦਿਆ।
ਔਰ ਧਿਆਨ ਦੇਣਾ, ਜਿਹੜਾ ਇਹ ਵਿੱਚ ਲਫ਼ਜ਼ ਆਇਆ ਹੈ ਸਭ ਕੋ, ਇੱਥੇ ਕੋਈ ਵਿਸ਼ੇਸ਼ ਕੋਟੀ, ਵਿਸ਼ੇਸ਼ ਸ਼੍ਰੇਣੀ ਵੱਲ ਇਸ਼ਾਰਾ ਨਹੀਂ, ਇੱਥੇ ਅਖਿਲ ਸ੍ਰਿਸ਼ਟੀ ਵੱਲ ਇਸ਼ਾਰਾ ਹੈ ਕਿ ਉਸ ਸਾਹਿਬ ਦੇ ਦਰਬਾਰ ਵਿੱਚ ਚਾਹੇ ਕੋਈ ਵੀ ਆਵੇ, ਉੱਚਾ ਨੀਵਾਂ, ਵੱਡਾ ਛੋਟਾ, ਅਮੀਰ ਗਰੀਬ, ਹੱਦ ਕਿ ਕੋਈ ਵੀ ਇਨਸਾਨ ਆ ਜਾਵੇ, ਇਹ ਮੇਰੇ ਸਾਹਿਬ ਦੇ ਦਰਬਾਰ ਦੇ ਵਿੱਚ ਸਭ ਨੂੰ ਮਨੋ ਇੱਛਿਤ ਫਲ ਮਿਲਦਾ ਹੈ।
ਘਰ ਜਨਮਿਓ ਸਾਹਿਬ ਜ਼ਾਦਾ।
ਇਹ ਸਾਰੇ ਗੁਣ ਗਾਣ ਵੇਖ ਕਿ ਉਹ ਲੋਕ ਜੋ ਸਾਹਿਬ ਦੀ ਕੀਰਤੀ ਕਰਦੇ ਜਾ ਰਹੇ ਨੇ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ੍ਰੇਸ਼ਟ ਜਸ ਨੂੰ ਉਚਾਰਦੇ ਹਨ, ਉਹ ਕਹਿੰਦੇ ਹਨ ਅਜਿਹੇ ਸਾਹਿਬ ਦੇ ਘਰ ਵਿਖੇ ਇਸ ਸਾਹਿਬ ਨੇ ਜਨਮ ਲਿਆ ਹੈ, ਇਸ ਸਾਹਿਬਜ਼ਾਦੇ ਨੇ ਜਨਮ ਲਿਆ ਹੈ।
ਰੱਛਕ ਸਿੱਖਿਅਨ ਦੇਹ ਲਦਾ।
ਕਿਹੜੇ ਸਾਹਿਬ ਦੇ ਘਰ? ਜਿਹੜਾ ਸਾਹਿਬ ਸਾਰੇ ਸਿੱਖਾਂ ਦੀ ਰੱਖਿਆ ਕਰਦਾ ਹੈ, ਸਾਰਿਆਂ ਨੂੰ ਅਹਿਲਾਦ ਭਾਵ ਖੁਸ਼ੀ ਦੇਣ ਵਾਲਾ ਹੈ।
ਸਰਬ ਰੀਤ ਸਮਰੱਥ ਗੁਰਦੇਵ।
ਔਰ ਸਾਹਿਬ ਜੋ ਹਨ, ਸਾਰੀ ਰੀਤ ਸਾਰੇ ਢੰਗਾਂ ਕਰਕੇ ਸਮਰੱਥ ਨੇ। ਗੁਰੂ ਸਵਾਰਿਓ, ਇੱਕ ਗੱਲ ਧਿਆਨ ਦੇਣਾ, ਜੋ ਇੱਕ ਦੁਨੀਆਂ ਦਾ ਰਾਜਾ ਹੈ, ਚਾਹੇ ਕਿਤਨਾ ਵੀ ਕੁਸ਼ਲ ਹੋਵੇ, ਕਿੰਨਾ ਵੀ ਸੰਪੰਨ ਹੋਵੇ, ਕਿੰਨਾ ਹੀ ਜ਼ਿਆਦਾ ਰਾਜਨੀਤੀ ਵਿੱਚ ਕੁਸ਼ਲ ਹੋਵੇ, ਪਰ ਕਦੀ ਵੀ ਆਪਣੇ ਪੂਰੇ ਰਾਜ ਨੂੰ ਉਹ ਸੁਖ ਨਹੀਂ ਦੇ ਸਕਦਾ, ਕਿਤੇ ਨਾ ਕਿਤੇ ਵਿਦਰੋਹ ਉਤਪੰਨ ਹੋ ਹੀ ਜਾਏਗਾ। ਪਰ ਉਸ ਸਾਹਿਬ ਦੀ ਅਜਿਹੀ ਕਿਰਪਾ ਹੈ, ਜਿਹੜਾ ਵੀ ਇਹਦੇ ਦੁਆਰੇ ਵਿੱਚ ਆ ਗਿਆ, ਇਹਦੀ ਸ਼ਰਨ ਵਿੱਚ ਆ ਗਿਆ, ਇਸ ਸਤਿਗੁਰੂ ਜੀ ਦੀ ਅਜਿਹੀ ਕਿਰਪਾ ਹੈ, ਜਿਵੇਂ ਕਿ ਪਾਰਸ ਦੇ ਨਾਲ ਹਲਕਾ ਜਿਹਾ ਵੀ ਲੋਹਾ ਟੱਚ ਹੋ ਗਿਆ, ਉਸ ਵਕਤ ਪਾਰਸ ਨੇ ਆਪਣਾ ਕੰਮ ਕਰ ਦੇਣਾ। ਲੋਹਾ ਕੈਸਾ ਹੈ, ਗਲਿਆ ਸੜਿਆ, ਬਿਲਕੁਲ ਨਕਾਰਾ ਹੈ, ਉਹ ਲੋਹੇ ਦੀ ਆਪਣੀ ਕੁਆਲਿਟੀ ਹੈ, ਆਪਣੀ ਵਿਸ਼ੇਸ਼ਤਾ ਹੈ, ਪਰ ਸਤਿਗੁਰੂ ਦੀ ਆਪਣੀ ਇੱਕ ਵਿਸ਼ੇਸ਼ਤਾ ਕਿ ਲੋਹੇ ਦੇ ਨਾਲ ਲੱਗਦਿਆਂ ਜਿਵੇਂ ਪਾਰਸ ਦੀ ਵੱਟੀ ਉਹਨੂੰ ਕੰਚਨ ਕਰਕੇ ਹੀ ਛੱਡੇਗੀ, ਜਿਹੜਾ ਵੀ ਸਾਹਿਬ ਦੇ ਸੰਪਰਕ ਵਿੱਚ ਆ ਗਿਆ, ਇਸ ਦੇ ਦਾਇਰੇ ਵਿੱਚ ਆ ਗਿਆ, ਅਜਿਹਾ ਸਤਿਗੁਰੂ ਉਸ ਨੂੰ ਕਰ ਦੇਣਗੇ, ਕਿਸੇ ਕੀਮਤ ਦੇ ਉੱਤੇ ਉਹ ਸਾਹਿਬ ਨੂੰ ਛੱਡੇਗਾ ਨਹੀਂ। ਸੋ ਸ੍ਰੀ ਸਤਿਗੁਰੂ ਜੀ ਦੀ ਉਸਤਤ ਉਹ ਲੋਕ ਕਰਦੇ ਹਨ ਕਿ ਸਾਹਿਬ ਸਰਬ ਗੁਣ ਸੰਪੰਨ ਹਨ, ਹਰ ਪੱਖੋਂ ਸਮਰੱਥ ਨੇ, ਜਿਹੜੇ ਕਿ ਆਪਣੇ ਦਾਸਾਂ ਉੱਤੇ ਕਿਰਪਾ ਕਰਨ ਵਾਲੇ, ਹਰ ਤਰ੍ਹਾਂ ਨਾਲ ਉਹਨਾਂ ਨੂੰ ਖੁਸ਼ੀ ਦੇਣ ਵਾਲੇ ਹਨ।
ਜਨ ਕੀ ਚਾਹਤ ਦੇਵਤਾ ਸੇਵ।
ਔਰ ਅਜਿਹੇ ਗੁਰੂ, ਕਿਸੇ ਨੇ ਪੁੱਛਿਆ ਤੁਸੀਂ ਕਹਿੰਦੇ ਹੋ ਕਿ ਸਰਵ ਗੁਣ ਸੰਪੰਨ ਨੇ, ਅਜਿਹਾ ਕੀ ਹੈ, ਕੋਈ ਵੱਡੀ ਗੱਲ ਨਹੀਂ, ਤੇ ਨਾਲ ਹੀ ਕਿਹਾ ਨਹੀਂ ਇਹ ਅਜਿਹਾ ਗੁਰੂ ਹੈ ਬੰਦੇ ਤੇ ਬੰਦੇ ਲੋਕਾਈ ਦੇ ਮਨੁਸ਼ ਤੇ ਇੱਕ ਪਾਸੇ ਰਹੇ, ਇਸ ਦੀ ਸੇਵਾ ਇਸ ਦੀ ਵਡਿਆਈ ਇਸ ਦੀ ਟਹਿਲ ਤੇ ਦੇਵਤੇ ਵੀ ਕਰਦੇ ਹਨ।
ਲੋਕਨ ਵਿਖੇ ਸਹਾਏ,
ਕਿਉਂਕਿ ਗੁਰੂ ਸਵਾਰਿਓ ਇਹ ਉਹਦੀ ਸਿਫਤ ਹੈ, ਇਹ ਉਹਦੀ ਵਡਿਆਈ ਹੈ। ਜੇ ਇੱਕ ਵਾਰ ਸਿੱਖ ਇਹਦੀ ਸ਼ਰਨ ਵਿੱਚ ਆ ਗਿਆ, ਇਹਦੇ ਦਰ ਉੱਤੇ ਆ ਗਿਆ, ਉਸ ਵਕਤ ਸਤਿਗੁਰੂ ਅਜਿਹੀ ਕਿਰਪਾ ਕਰਦੇ ਨੇ ਕਿ ਤੁਰੰਤ ਹੀ ਉਹਦੇ ਉੱਤੇ ਆਪਣੀ ਇੱਕ ਮੋਹਰ ਲਗਾ ਦਿੰਦੇ ਨੇ, ਤੇ ਜਿਹਦੀ ਮੋਹਰ ਲੱਗੀ ਹੋਵੇ ਸਾਧ ਸੰਗਤ ਜੀ, ਫਿਰ ਉਹਨੂੰ ਕੋਈ ਛੇੜਨ ਵਾਲਾ ਨਹੀਂ, ਕੋਈ ਮਾੜਾ ਨਹੀਂ ਕਹਿਣ ਵਾਲਾ, ਇਸ ਲੋਕ ਵਿੱਚ ਵੀ ਔਰ ਉਸ ਲੋਕ ਵਿੱਚ ਵੀ ਸਾਹਿਬ ਉਹਦੇ ਰੱਖਿਅਕ ਨੇ, ਸਹਾਇਕ ਨੇ। ਪਰ ਕੁਛ ਲੋਕ ਜਿਨ੍ਹਾਂ ਨੇ ਉਸ ਸਤਿਗੁਰੂ ਕੋਲੋਂ ਮੁਕਤੀ ਮੰਗ ਲਈ, ਔਰ ਧਿਆਨ ਦੇਣਾ, ਜਦੋਂ ਲੋਕ ਜਦੋਂ ਸਿੱਖ ਭਗਤ ਪ੍ਰੇਮੀ ਜਨ ਆਪਣੇ ਗੁਰੂ ਕੋਲੋਂ ਮੁਕਤੀ ਮੰਗ ਲਵੇ, ਤੇ ਧਿਆਨ ਦੇਣਾ ਭਗਤ ਮੁਕਤ ਨਹੀਂ ਹੁੰਦਾ, ਸਿੱਖ ਮੁਕਤ ਨਹੀਂ ਹੁੰਦਾ, ਮੁਕਤ ਗੁਰੂ ਹੁੰਦਾ ਹੈ। ਬੜੀ ਵਿਚਿੱਤਰ ਗੱਲ ਹੈ, ਮੰਗੀ ਮੁਕਤੀ ਸਿੱਖ ਨੇ ਭਗਤ ਨੇ, ਮੁਕਤ ਗੁਰੂ ਹੋ ਗਿਆ, ਉਹਦਾ ਭਾਵ ਕੀ ਹੈ? ਉਹਦਾ ਭਾਵ ਇਹ ਹੈ ਜਿਵੇਂ ਕਿ ਕ੍ਰਿਸ਼ਨ ਭਗਵਾਨ ਅਰਜੁਨ ਨੂੰ ਕਹਿ ਰਹੇ ਨੇ, ਹੇ ਅਰਜੁਨ ਜਦੋਂ ਕੋਈ ਵੀ ਮੇਰੇ ਕੋਲੋਂ ਆ ਕੇ ਮੁਕਤੀ ਦੀ ਦਾਤ ਮੰਗਦਾ ਹੈ, ਅਸਲ ਵਿੱਚ ਮੁਕਤ ਉਹ ਨਹੀਂ ਮੈਂ ਹੁੰਦਾ। ਅਰਜੁਨ ਬੜੇ ਹੈਰਾਨ, ਪ੍ਰਭੂ ਇਹ ਕਿਵੇਂ ਹੋ ਗਿਆ, ਮੁਕਤੀ ਉਹ ਮੰਗਦਾ, ਮੁਕਤ ਤੁਸੀਂ ਹੋ ਗਏ, ਇਹ ਅਸਲੀ ਭੇਤ ਨੂੰ ਦੱਸੋ। ਉਸ ਵਕਤ ਭਗਵਾਨ ਨੇ ਕਿਹਾ ਬਿਲਕੁਲ ਉਹੀ ਸ਼ਬਦਾਵਲੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਏ ਨੇ, ਸਾਰਾ ਕਲਯੁਗ ਭੋਗ ਸੀ ਨਾਨਕ ਧਰ ਅਵਤਾਰ, ਜੋ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਸਾਰਾ ਕਲਯੁਗ ਨਾਨਕ ਦੇ ਜਿੰਮੇ ਹੈ, ਇਹ ਸਾਰਾ ਜੋ ਯੁਗ ਹੈ ਇਹ ਮੇਰੇ ਲੇਖੇ ਹੈ, ਮੈਂ ਇਹਨੂੰ ਭੋਗਾਂਗਾ। ਹੁਣ ਧਿਆਨ ਦੇਣਾ, ਕੋਈ ਵੀ ਇਨਸਾਨ ਕਿਸੇ ਦੇਸ਼ ਵਿੱਚ ਜਾਏਗਾ, ਪਹਿਲੀ ਗੱਲ ਉਹਨੂੰ ਕੋਈ ਵਿਸ਼ੇਸ਼ ਕੰਮ ਹੋਏ ਤਾਂ ਹੀ ਉੱਥੇ ਜਾਏਗਾ। ਅਸੀਂ ਇਸ ਅਸਥਾਨ ਤੇ ਆਏ ਹਾਂ, ਕੋਈ ਵਿਸ਼ੇਸ਼ ਕੰਮ ਹੈ, ਵਿਸ਼ੇਸ਼ਤਾ ਹੈ ਨਾਮ ਜਪਣਾ, ਤਾਂ ਆਏ ਹਾਂ, ਵੇਲਾ ਮਾਫ਼ ਕਰਨਾ ਕੋਈ ਘੁੰਮਣ ਨਹੀਂ ਆਇਆ। ਔਰ ਅਜਿਹੀ ਜਗ੍ਹਾ ਦੇ ਉੱਤੇ ਜੇ ਅਸੀਂ ਵਿਸ਼ੇਸ਼ਤਾ ਕਰਕੇ ਆਏ ਹਾਂ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਸ਼ਬਦਾਵਲੀ ਹੈ, ਇਹ ਉਹਨਾਂ ਦੇ ਪਵਿੱਤਰ ਵਾਕ ਨੇ, ਸਾਰਾ ਕਲਯੁਗ ਇਸ ਗੁਰੂ ਨਾਨਕ ਪਾਤਸ਼ਾਹ ਦੇ ਅਧੀਨ ਹੈ, ਤੇ ਉਹਦੀ ਵਿਸ਼ੇਸ਼ਤਾ ਕੀ ਹੈ, ਉਹਦਾ ਕਾਰਨ ਕੀ ਹੈ, ਸਾਹਿਬ ਦੇ ਅਜਿਹੇ ਅਮੋਲਕ ਬਚਨਾਂ ਦਾ ਤਾਤਪਰਯ ਕੀ ਹੈ ਕਿ ਸਾਰੇ ਜਗਤ ਦੀ, ਸਾਰੇ ਕਲਯੁਗ ਦੀ ਉਧਾਰ ਵਾਸਤੇ, ਉਹਨਾਂ ਲੋਕਾਂ ਦਾ ਭਲਾ ਕਰਨ ਵਾਸਤੇ ਸਾਹਿਬ ਨੇ ਆਉਣਾ ਹੈ, ਔਰ ਆ ਰਹੇ ਨੇ। ਔਰ ਇਸ ਵਕਤ ਵੀ ਉਹੀ ਜੋ ਗੁਰਗੱਦੀ ਹੈ ਉਸ ਦੇ ਉੱਪਰ ਸਾਹਿਬ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਪਾਤਸ਼ਾਹ ਕਿਰਪਾ ਕਰਕੇ ਸਿੱਖਾਂ ਦਾ ਭਲਾ ਕਰ ਰਹੇ ਨੇ। ਸੋ ਧਿਆਨ ਦੇਣਾ ਕਿ ਉਸੇ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਜੀ ਵੀ ਕਿਰਪਾ ਕਰਦੇ ਹਨ ਆਪਣੇ ਭਗਤਾਂ ਦੀ, ਸਿੱਖਾਂ ਦੀ ਮੁਕਤੀ ਆਦਿਕ ਕਰਨੀ, ਇਹ ਉਸ ਸਾਹਿਬ ਦੇ ਜਿੰਮੇ ਆਇਆ ਹੈ। ਸੋ ਉਹ ਲੋਕ ਉਸ ਸਤਿਗੁਰੂ ਦੀ ਸਿਫਤ ਕਰਦੇ ਹੋਏ ਕਹਿ ਰਹੇ ਨੇ ਕਿ ਉਹ ਸਾਹਿਬ ਜੋ ਹੈ ਦੋਵੇਂ ਲੋਕਾਂ ਵਿੱਚ ਸਹਾਈ ਹੁੰਦੇ ਹਨ। ਅਜਿਹੇ ਸਤਿਗੁਰੂ ਜਿਨ੍ਹਾਂ ਦਾ ਹਿਰਦਾ ਸ਼ਾਂਤ ਹੈ, ਸ਼ਾਂਤ ਕਿਵੇਂ, ਕਿਉਂਕਿ ਜਿਹੜਾ ਪਾਤਸ਼ਾਹ ਜਿਵੇਂ ਭਗਵਾਨ ਕ੍ਰਿਸ਼ਨ ਕਹਿ ਰਹੇ ਸੀ ਕਿ ਉਹ ਸਿੱਖ ਜਦੋਂ ਮੇਰੇ ਕੋਲੋਂ ਮੁਕਤੀ ਮੰਗਦਾ ਹੈ, ਅਸਲ ਵਿੱਚ ਉਹ ਮੁਕਤ ਨਹੀਂ ਹੁੰਦਾ, ਮੈਂ ਹੁੰਦਾ, ਇਹਦਾ ਭਾਵ ਕਿ ਜੋ ਭਗਵਾਨ ਦੀ ਡਿਊਟੀ ਲੱਗੀ ਹੈ ਕਿ ਇਸ ਦੀ ਸਹਾਇਤਾ ਕਰਨੀ ਹੈ, ਇਸ ਲੋਕ ਵਿੱਚ ਵੀ ਔਰ ਉਸ ਲੋਕ ਵਿੱਚ ਵੀ, ਇਸ ਕਰਕੇ ਜਦੋਂ ਸਿੱਖ ਹੀ ਮੰਗੇ ਮੈਨੂੰ ਮੁਕਤੀ ਚਾਹੀਦੀ ਹੈ, ਇੱਥੋਂ ਦਾ ਤੇ ਕੰਮ ਨਿਭਾ ਕੇ ਪ੍ਰਭੂ ਅੱਗੇ ਤੋਂ ਨਿਸ਼ਚਿੰਤ ਹੋ ਜਾਂਦਾ ਹੈ, ਕਿਉਂਕਿ ਉਹ ਗੁਰੂ ਸਦਾ ਹੀ ਕਿਰਪਾ ਕਰਨ ਵਾਲਾ ਹੈ। ਕਵੀ ਜੀ ਉਸ ਸਾਹਿਬ ਵਾਸਤੇ ਕਹਿੰਦੇ ਹਨ ਕਿ ਉੱਥੋਂ ਦੇ ਨਗਰ ਦੇ ਲੋਕ ਕਹਿ ਰਹੇ ਹਨ ਉਹ ਸਾਹਿਬ ਬੜਾ ਵਿਸ਼ਾਲ ਹੈ, ਬੜਾ ਕਿਰਪਾਲੂ ਹੈ।
ਕਿਰਪਾ ਠਾਨ ਆਏ ਦੇਸ਼,
ਪਟਨਾ ਨਗਰ ਦੇ ਨਿਵਾਸੀ ਬੜੇ ਹੀ ਕਿਰਤੱਗਯ ਹੋ ਰਹੇ ਨੇ, ਬੜਾ ਹੀ ਆਪਣੇ ਆਪ ਨੂੰ ਧਨਤਾ ਦੇ ਯੋਗ ਮੰਨ ਰਹੇ ਹਨ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਪਟਨਾ ਨਗਰ ਵਿਖੇ ਆ ਕੇ ਸਾਡੇ ਉੱਤੇ ਬੜੀ ਵੱਡੀ ਕਿਰਪਾ ਕੀਤੀ ਹੈ।
ਪੰਜਾਬ ਸੋ ਦੂਰ ਵਿਸ਼ੇਸ਼,
ਪੰਜਾਬ ਦੇਸ਼ ਵਿਚ ਰਹਿੰਦੇ ਹਨ, ਬੜਾ ਹੀ ਦੂਰ ਇਨ੍ਹਾਂ ਦਾ ਘਰ ਹੈ।
ਔਰ ਪਟਨੇ ਮਹਿ ਕੀਨ ਨਿਵਾਸ,
ਜਦੋਂ ਪਟਨੇ ਨਗਰ ਵਿਚ ਆ ਕੇ ਉਹਨਾਂ ਸਾਹਿਬਾਂ ਨੇ ਸਤਿਗੁਰੂ ਜੀ ਨੇ ਨਿਵਾਸ ਕੀਤਾ।
ਕਰਿਓ ਕ੍ਰਿਤਾਰਥ ਸ਼੍ਰੀ ਗੁਣ ਰਾਸ,
ਸ਼੍ਰੀ ਗੁਣ ਰਾਸ, ਸ਼੍ਰੀ ਔਰ ਗੁਣ ਰਾਸ ਜੋ ਹੈ ਇਹ ਦੋਵੇਂ ਇੱਕ ਦੂਸਰੇ ਦੇ ਪੂਰਕ ਹਨ, ਭਾਵ ਜਿਵੇਂ ਕਿ ਗੁਣਾਂ ਦੀ ਰਾਸ਼ੀ ਗੁਣਾਂ ਦਾ ਖਜ਼ਾਨਾ ਹੈ। ਉਹ ਸਾਹਿਬ ਉਸ ਨੇ ਇਸ ਪਟਨੇ ਨਗਰ ਵਿੱਚ ਆ ਕੇ ਸਾਨੂੰ ਕਿਰਤਾਰਥ ਕੀਤਾ ਹੈ, ਸਾਨੂੰ ਧਨਤਾ ਦੇ ਯੋਗ ਕੀਤਾ ਹੈ, ਸਾਡਾ ਭਲਾ ਕੀਤਾ ਹੈ।
ਗਏ ਵਿਦੇਸ਼ ਆਏ ਹੈ ਦੇਸ਼,
ਉਸ ਤੋਂ ਬਾਅਦ ਉਹ ਲੋਕ ਕਹਿ ਰਹੇ ਹਨ ਕਿ ਜੋ ਹੁਣ ਇਹ ਉਹ ਸਮਾਂ ਹੈ ਗੁਰੂ ਸਵਾਰਿਓ, ਜਦੋਂ ਕਿ ਸਾਹਿਬ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਰਾਜਾ ਬਿਸ਼ਨ ਸਿੰਘ ਦੇ ਨਾਲ ਕਾਮਰੂਪ ਦੇਸ਼ ਵੱਲ ਨੂੰ ਰਵਾਨਾ ਹੋਏ ਸੀ, ਕਾਮਰੂਪ ਦੇਸ਼ ਨੂੰ ਸਰ ਕਰਨ ਵਾਸਤੇ। ਔਰ ਉਹੀ ਚੀਜ਼ ਦਾ ਜੋ ਜ਼ਿਕਰ ਹਨ ਇਸ ਪਟਨਾ ਨਗਰ ਦੇ ਲੋਕ ਕਰ ਰਹੇ ਹਨ ਕਿ ਹੁਣ ਉਹ ਪਾਤਸ਼ਾਹ ਵਿਦੇਸ਼ ਗਏ ਹਨ ਔਰ ਜਲਦੀ ਹੀ ਦਰਸ਼ਨ ਦੀਦਾਰੇ ਦੇਣਗੇ।
ਦਰਸ਼ਨ ਕਰ ਅਗ ਕਟਹ ਕਲੇਸ਼,
ਜਦੋਂ ਉਹ ਦਰਸ਼ਨ ਦੇਣਗੇ ਅੱਗ ਤੋਂ ਭਾਵ ਪਾਪ, ਕਲੇਸ਼ ਤੋਂ ਭਾਵ ਕਲਾ, ਇਹ ਸਾਰੀ ਚੀਜ਼ਾਂ ਦੀ ਜੜ ਨੂੰ ਨਾਸ ਕਰ ਦੇਣਗੇ, ਸਾਨੂੰ ਸਦਾ ਵਾਸਤੇ ਖੁਸ਼ਹਾਲ ਕਰ ਦੇਣਗੇ।
ਅਮ ਲੋਕਨ ਕੇ ਭਾਗ ਜਗੇ ਹੈ,
ਇਹ ਲੋਕ ਉਸ ਸਾਹਿਬ ਪਾਤਸ਼ਾਹ ਦੀ ਬੜੀ ਸਿਫਤ ਕਰਦੇ ਹਨ ਕਿ ਸਾਡੇ ਲੋਕਾਂ ਦੇ ਭਾਗ ਜਾਗ ਗਏ,
ਜਿਸ ਤੇ ਸ੍ਰੀ ਗੁਰ ਸੇਵ ਲੱਗੇ ਹੈ,
ਤਾਂ ਕਿ ਜਿਸ ਕਰਕੇ ਅਸੀਂ ਉਸ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਤੱਕ ਕੇ ਉਸ ਸਾਹਿਬ ਦੇ ਦਰਬਾਰ ਦੇ ਵਿੱਚ ਅਸੀਂ ਸੇਵਾ ਕਰ ਰਹੇ ਹਾਂ।
ਅਬ ਸਤਿਗੁਰ ਕੇ ਸੁਤ ਇਹ ਭਇਓ,
ਉਹ ਲੋਕ ਜੋ ਕਿ ਸਾਹਿਬ ਦੇ ਦਰਬਾਰ ਵਿੱਚੋਂ ਜਾਂਦੇ ਹੋਏ ਉਸਤਤ ਕਰਦੇ ਜਾ ਰਹੇ ਹਨ, ਉਹ ਆਪਸ ਵਿੱਚ ਵਾਰਤਾਲਾਪ ਕਰਦੇ ਹੋਏ ਕਹਿ ਰਹੇ ਹਨ, ਇਹ ਉਹ ਸਾਹਿਬ ਦਾ ਦਰਬਾਰ ਹੈ ਜਿਸ ਦੀ ਇਹ ਸਾਰੀ ਉਸਤਤ ਉਹਨਾਂ ਨੇ ਕੀਤੀ, ਔਰ ਕਹਿੰਦੇ ਹਨ ਅਜਿਹੇ ਧਨਤਾ ਯੋਗ ਘਰ ਵਿੱਚ ਇਸ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ।
ਜਨ ਸਿੱਖਿਆ ਨੂੰ ਕੋ ਪੁੰਨ ਪਜਿਓ,
ਇਹ ਜਾਣ ਲਵੋ ਕਿ ਇਹ ਸਾਹਿਬਜ਼ਾਦਾ ਜੋ ਇਸ ਅਸਥਾਨ ਤੇ ਨੇ ਪ੍ਰਕਾਸ਼ ਕੀਤਾ ਹੈ, ਇਹ ਸਾਹਿਬਜ਼ਾਦਾ ਨਹੀਂ ਆਇਆ, ਇਹ ਜਾਣ ਲਵੋ ਕਿ ਜਿੰਨੇ ਵੀ ਸਾਧੂਆਂ ਦੇ ਸਿੱਖਾਂ ਦੇ ਸ੍ਰੇਸ਼ਟ ਕਰਮ ਹਨ, ਪੁੰਨ ਕਰਮ ਹਨ, ਇੱਕ ਪੁੰਨ ਕਰਮ ਜੋ ਹਨ ਇੱਕ ਬਾਲਕ ਦਾ ਇੱਕ ਸਾਹਿਬਜ਼ਾਦੇ ਦਾ ਰੂਪ ਧਾਰ ਕੇ ਸਾਡੇ ਸਮਕਸ਼ ਸਾਡੇ ਸਾਹਮਣੇ ਆ ਗਏ ਹਨ।
ਜਿਉਂ ਜਿਉਂ ਸੇਵ ਕਰਹਿ ਸੁਖ ਪਾਵਹਿ,
ਜਿਉਂ ਜਿਉਂ ਇਹ ਲੋਕ ਸਾਹਿਬ ਦੇ ਦਰਬਾਰ ਵਿੱਚ ਸੇਵਾ ਕਰਦੇ ਹਨ, ਤਿਉਂ ਤਿਉਂ ਗੁਰੂ ਸਵਾਰਿਓ ਇਨ੍ਹਾਂ ਨੂੰ ਅਥਾਹ ਸੁਖ ਦੀ ਪ੍ਰਾਪਤੀ ਹੋ ਰਹੀ ਹੈ।
ਤਿਉਂ ਤਿਉਂ ਦਵੈ ਲੋਕਨ ਹਰ ਖਾਵਹਿ,
ਤਿਉਂ ਤਿਉਂ ਦਵੈ ਲੋਕਨ ਹਰ ਖਾਵੇ, ਜਦੋਂ ਇਹ ਸੇਵਾ ਕਰਦੇ ਹਨ ਅਜਿਹੀ ਕਿਰਪਾ ਹੋ ਰਹੀ ਹੈ ਕਿ ਉਸ ਵਕਤ ਜੋ ਦੋ ਲੋਕਾਂ ਵਿੱਚ ਇਹ ਹਰਖ ਹੋ ਰਹੇ ਨੇ, ਖੁਸ਼ੀ ਹੋ ਰਹੇ ਨੇ, ਇਹਦਾ ਕੀ ਮਤਲਬ ਹੋਇਆ? ਕਿਉਂਕਿ ਜੇ ਵੇਖਿਆ ਜਾਵੇ ਸਰੀਰਕ ਤੌਰ ਤੇ ਇਹ ਲੋਕ ਇਸ ਪਟਨੇ ਨਗਰ ਵਿੱਚ ਨੇ, ਭਾਵ ਇਸ ਮਾਤ ਲੋਕ ਤੇ ਇਸ ਧਰਤੀ ਦੇ ਵਿੱਚ ਨੇ, ਪਰ ਕਵੀ ਜੀ ਦਾ ਜ਼ਿਕਰ ਹੈ ਕਿ ਦੋਵੇਂ ਲੋਕਾਂ ਵਿੱਚ ਇਹ ਖੁਸ਼ ਨੇ, ਪ੍ਰਫੁੱਲਿਤ ਹੋ ਰਹੇ ਨੇ। ਇਸ ਤੋਂ ਭਾਵ ਹੈ ਥੋੜਾ ਪਿਛਾਂ ਚੱਲੀਏ ਜਿੱਥੇ ਇਹ ਪ੍ਰਕਰਣ ਚੱਲ ਰਿਹਾ ਹੈ ਸੇਵਾ ਦਾ, ਕਿ ਜਦੋਂ ਉਹ ਲੋਕ ਸਾਹਿਬ ਦੇ ਦਰਬਾਰ ਉੱਤੇ, ਇਹ ਗੁਰੂ ਨਾਨਕ ਪਾਤਸ਼ਾਹ ਦਾ ਜੋ ਦਰਬਾਰ ਹੈ ਔਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਇਸ ਵਕਤ, ਜਦੋਂ ਇਸ ਦਰਬਾਰ ਦੀ ਸੇਵਾ ਕਰ ਰਹੇ ਨੇ, ਸਰਬ ਸੁੱਖ ਔਰ ਹਰ ਤਰ੍ਹਾਂ ਦੀ ਉਹਨਾਂ ਤੇ ਕਿਰਪਾ ਹੋਈ ਜਿਸ ਦੇ ਨਾਲ ਉਹ ਸਿੱਖ ਅਜਿਹੇ ਤ੍ਰਿਕਾਲਦਰਸ਼ੀ ਹੋ ਗਏ ਕਿ ਉਹ ਇੱਕ ਚਰਨ ਜੇ ਉਹਨਾਂ ਦਾ ਇਸ ਮਾਤ ਲੋਕ ਤੇ ਹੈ ਤੇ ਇੱਕ ਚਰਨ ਉਹਨਾਂ ਦਾ ਦਰਗਾਹ ਵਿਖੇ ਹੈ। ਇਸ ਕਰਕੇ ਉਹ ਲੋਕ ਜਦੋਂ ਸਤਿਗੁਰਾਂ ਦਾ ਧਿਆਨ ਲਾਉਂਦੇ ਹਨ ਇਸ ਲੋਕ ਵਿੱਚ ਵੀ ਖੁਸ਼ ਨੇ, ਔਰ ਜਦੋਂ ਦਰਗਾਹ ਦੇ ਵਿੱਚ ਪਹੁੰਚਦੇ ਨੇ ਉਸ ਜਗ੍ਹਾ ਵਿੱਚ ਜਿਹਦਾ ਜ਼ਿਕਰ ਥਾਂ ਪਰ ਥਾਂ ਸਾਹਿਬ ਨੇ ਗੁਰਬਾਣੀ ਵਿੱਚ ਕੀਤਾ ਹੈ, ਭਾਵ ਇਸ ਤਰ੍ਹਾਂ ਦੋਵੇਂ ਲੋਕਾਂ ਵਿੱਚ ਉਹ ਲੋਕ ਖੁਸ਼ ਹਨ। ਔਰ ਦੂਸਰਾ ਭਾਵ, ਜਦੋਂ ਕਿ ਇਸ ਸਾਹਿਬ ਦੇ ਦੁਆਰੇ ਵਿੱਚ ਸੇਵਾ ਕਰਕੇ ਉਹ ਲੋਕ ਜਦੋਂ ਉਸ ਦਵਾਰ ਉੱਤੇ ਪਹੁੰਚਦੇ ਹਨ ਜਿਹਨੂੰ ਦਰਗਾਹ ਸੱਚਖੰਡ ਅਤੇ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ, ਉਸ ਅਸਥਾਨ ਤੇ ਵੀ ਗੁਰੂ ਸਾਹਿਬ ਕਿਰਪਾ ਕਿਵੇਂ ਕਰਦੇ ਹਨ ਕਿ ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਰ, ਭਾਵ ਉਸ ਅਸਥਾਨ ਉੱਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਇਨਸਾਨ ਦੇ ਸਹਾਇਕ ਨੇ। ਇਸ ਕਰਕੇ ਗੁਰੂ ਕਾ ਜੋ ਦਾਸ ਹੈ, ਸਤਿਗੁਰੂ ਜੀ ਦਾ ਜੋ ਸਿੱਖ ਹੈ, ਉਹ ਇਸ ਅਸਥਾਨ ਤੇ ਵੀ ਸੁਖੀ ਔਰ ਉਸ ਅਸਥਾਨ ਦੇ ਉੱਤੇ ਵੀ ਆਨੰਦ ਮਾਣਦਾ ਹੈ।
ਨਾਮ ਨਿਜ ਪੁੱਤਰ ਨੇ ਜੋਤੀ ਦਰਸਾ ਹੈ।
ਆਪਸ ਵਿੱਚ ਫਿਰ ਵਿਚਾਰ ਕਰਦੇ ਨੇ, ਅਸੀਂ ਆਪਣੇ ਪੁੱਤਰਾਂ ਦੇ ਸਮੇਤ, ਆਪਣੀ ਸੰਤਾਨ ਦੇ ਸਮੇਤ, ਇਹ ਜੋ ਬਾਲਕ ਹੈ ਗੁਰੂ ਘਰ ਵਿੱਚ ਜਨਮ ਲਿਆ ਹੈ ਜਿਸਨੇ, ਇਸ ਦੇ ਦਰਸ਼ਨ ਕਰਾਂਗੇ।
ਅਨੇਕਨ ਕੋਹਤ ਵਹਿ,
ਔਰ ਦਰਸ਼ਨ ਕਰਨ ਦੇ ਨਾਲ ਜੋ ਸਾਡੇ ਵਿਘਨ ਹਨ, ਕਲੇਸ਼ ਹਨ, ਇਹ ਸਭ ਦੂਰ ਹੋ ਜਾਣਗੇ। ਗੁਰੂ ਸਵਾਰਿਓ, ਇੱਕ ਗੱਲ ਦਾ ਧਿਆਨ ਹੋਰ ਦੇਈਏ। ਜਦੋਂ ਇਨਸਾਨ ਨੂੰ ਸਰੀਰਕ ਪੀੜਾ ਹੋਵੇ, ਵਿਆਧੀ ਹੋਵੇ, ਦੁੱਖ ਹੋਵੇ, ਉਹ ਇੱਕ ਵੈਦ ਕੋਲ ਜਾਏਗਾ, ਇਹ ਚੀਜ਼ ਤੇ ਮੰਨ ਲਈ ਕਿ ਵੈਦ ਨੇ ਦਵਾਈ ਦਿੱਤੀ ਔਰ ਸਰੀਰ ਦਾ ਰੋਗ ਦੂਰ ਹੋ ਗਿਆ। ਇਹ ਪ੍ਰਤੱਖ ਵਿਖਦਾ ਪਿਆ ਹੈ, ਸਿਰ ਦਰਦ ਹੈ, ਬੁਖਾਰ ਹੈ, ਅਸੀਂ ਕੋਈ ਵੀ ਚੀਜ਼, ਕੋਈ ਵੀ ਗੋਲੀ ਲੈ ਕੇ ਖਾਵਾਂਗੇ, ਦਰਦ ਦੂਰ। ਹੁਣ ਸਾਹਿਬਜ਼ਾਦੇ ਦੇ ਦਰਸ਼ਨ ਕੀਤੇ ਆ ਜਾਂ ਗੁਰੂ ਘਰ ਦੇ ਦਰਸ਼ਨ ਕੀਤੇ ਆ, ਸਤਿਗੁਰੂ ਦੇ ਦਰਸ਼ਨ ਕੀਤੇ ਆ, ਗੁਰੂ ਘਰ ਚ ਸੇਵਾ ਕੀਤੇ ਆ, ਦੁੱਖ ਦਰਦ ਹੋ ਜਾਣ, ਇਹ ਕਿਵੇਂ ਹੋ ਸਕਦਾ? ਕੀ ਅਜਿਹਾ ਉਸ ਅਸਥਾਨ ਤੇ ਵਸਦਾ ਹੈ ਜਿਹੜਾ ਦੁੱਖ ਦੂਰ ਕਰਦਾ, ਵਿਆਧੀਆਂ ਦਾ ਨਾਸ ਹੋ ਜਾਵੇ? ਆਪ ਜੀ ਦੇ ਚਰਨਾਂ ਵਿੱਚ ਦੋ ਤਿੰਨ ਦਿਨ ਪਹਿਲਾਂ ਵੀ ਅਰਜ਼ ਮੈਂ ਕੀਤੀ ਸੀ, ਦੁਬਾਰਾ ਕਰਾਂ ਕਿ ਇੱਕ ਵਾਰ ਅਗਸਤ ਰਿਸ਼ੀ ਆਪਣੀ ਇਸਤਰੀ, ਆਪਣੀ ਧਰਮ ਪਤਨੀ ਲੋਪਾ ਮੁਦਰਾ ਨੂੰ ਇੱਕ ਉਪਦੇਸ਼ ਦੇਣ ਲੱਗੇ ਕਿ ਜੋ ਤੀਰਥ ਹੈ, ਤੀਰਥ ਕੀ ਹੈ, ਤੀਰਥ ਕਿਹਨੂੰ ਕਹਿੰਦੇ ਨੇ? ਮਾਫ ਕਰਨਾ ਗੁਰੂ ਸਵਾਰਿਓ, ਕੋਈ ਬਹੁਤੇ ਵੱਡੇ ਮਹਿਲ ਹੋਣ, ਬੜੀ ਹੀ ਰਮਣੀਕ ਜਗ੍ਹਾ ਉਸਾਰੀ ਹੋਵੇ, ਬੜਾ ਹੀ ਉਸ ਚੀਜ਼ ਦੀ ਸੁੰਦਰਤਾ ਕੀਤੀ ਹੋਵੇ, ਉਹਨੂੰ ਤੀਰਥ ਅਸਥਾਨ ਕਦੀ ਨਹੀਂ ਕਿਹਾ। ਤੀਰਥ ਅਸਥਾਨ ਉਹ ਹੈ, ਅਗਸਤ ਰਿਸ਼ੀ ਕਹਿਣ ਲੱਗੇ, ਹੇ ਸੁਭਦਰੇ, ਇਹ ਸ੍ਰੇਸ਼ਟ ਔਰਤ, ਇੱਕ ਗੱਲ ਧਿਆਨ ਦੇ, ਜਿਸ ਅਸਥਾਨ ਦਾ ਹਵਾ ਪਾਣੀ, ਜਿਸ ਅਸਥਾਨ ਦੀ ਆਬੋ ਹਵਾ ਜੋ ਹੈ ਇਨਸਾਨ ਦੇ ਹਿਰਦੇ ਉੱਤੇ ਅਸਰ ਚੰਗਾ ਪਾਵੇ, ਉਹਨੂੰ ਤੀਰਥ ਅਸਥਾਨ ਕਹਿਆ ਜਾਂਦਾ ਹੈ। ਨਾਲ ਹੀ ਉਪਦੇਸ਼ ਦਿੱਤਾ ਕਿ ਉਹ ਹੈ ਤੀਰਥ, ਜੜ ਤੀਰਥ, ਭਾਵ ਜਿਵੇਂ ਸਰੋਵਰ ਆਦਿਕ ਹੋ ਗਏ, ਗੁਰੂਦੁਆਰਾ ਸਾਹਿਬ ਹੋ ਗਏ, ਮੰਦਿਰ ਆਦਿਕ ਜਿੱਥੇ ਸਾਹਿਬਾਂ ਦੇ ਚਰਨ ਪਏ, ਉਹ ਹੋ ਗਏ ਜੜ ਤੀਰਥ। ਔਰ ਨਾਲ ਹੀ ਜੰਗਮ ਤੀਰਥ, ਪੁਰਸ਼ ਤੀਰਥ ਦਾ ਜ਼ਿਕਰ ਕਰਦੇ ਹੋਏ ਰਿਸ਼ੀ ਕਹਿਣ ਲੱਗੇ ਕਿ ਜਿਸ ਸਾਹਿਬ ਦੀ ਹੋਂਦ ਵਿੱਚ, ਜਿਸ ਸਾਹਿਬ ਦੇ ਦਾਇਰੇ ਵਿੱਚ ਜਾਣ ਦੇ ਨਾਲ ਇਨਸਾਨ ਦਾ ਹਿਰਦਾ ਸ਼ਾਂਤ ਹੋ ਜਾਵੇ, ਹਿਰਦੇ ਦੇ ਅੰਦਰ ਦੀ ਵਿਆਧੀਆਂ, ਹਿਰਦੇ ਅੰਦਰ ਚੱਲਣ ਵਾਲੇ ਕਈ ਤਰ੍ਹਾਂ ਦੇ ਵਿਕਲਪ ਸੰਕਲਪ ਆਪਣੀ ਜਗ੍ਹਾ ਸ਼ਾਂਤ ਹੋ ਜਾਣ, ਅੰਦਰ ਦੀ ਵ੍ਰਿਤੀ ਹੀ ਬਦਲ ਜਾਵੇ, ਸਮਝ ਲਵੋ ਉਹ ਇੱਕ ਜੰਗਮ ਤੀਰਥ ਹੈ, ਉਹ ਪੁਰਸ਼ ਤੀਰਥ ਹੈ। ਇਸ਼ਾਰਾ ਹੈ ਉਸ ਦੇਹਧਾਰੀ ਗੁਰੂ ਵੱਲ, ਜੋ ਉਸ ਰਿਸ਼ੀ ਨੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਆਪਣੀ ਇਸਤਰੀ ਨੂੰ ਉਪਦੇਸ਼ ਦਿੱਤਾ। ਸੋ ਇਸੇ ਤਰ੍ਹਾਂ ਇਹ ਲੋਕ ਵੀ ਕਹਿ ਰਹੇ ਹਨ, ਜਦੋਂ ਉਸ ਸਾਹਿਬਜ਼ਾਦੇ ਦੇ ਦਰਸ਼ਨ ਕਰਾਂਗੇ, ਸਾਡੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ। ਅਸਲ ਵਿੱਚ ਇਹ ਦੁੱਖ ਤਕਲੀਫ ਕੀ ਨੇ? ਜਿਹੜੇ ਹਿਰਦੇ ਦੀਆਂ ਆਦੀਆਂ ਵਿਆਦੀਆਂ, ਹਿਰਦੇ ਦੀ ਵਿਚਲਤਾ, ਜਦੋਂ ਦਰਸ਼ਨ ਕੀਤਿਆਂ, ਉਸ ਮੂਰਤ ਦੇ ਦਰਸ਼ਨ ਕੀਤਿਆਂ ਜਿਹੜੀ ਕਿ ਸ਼ਾਂਤੀ ਕਰ ਦੇਵੇ। ਜਿਵੇਂ ਗੁਰੂ ਸਵਾਰਿਓ, ਅਸੀਂ ਇਹ ਚੀਜ਼ ਜਾਣਦੇ ਹਾਂ, ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਕ ਅਰਜ਼ ਕਰਕੇ ਮੈਂ ਖਿਮਾ ਦਾ ਜਾਚਕ ਹੋਵਾਂਗਾ ਕਿ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸੁਪੁੱਤਰੀ ਬੀਬੀ ਅਮਰੋ, ਇਸ ਨੇ ਅੰਮ੍ਰਿਤ ਵੇਲੇ ਜਦੋਂ ਬਾਣੀ ਪੜ੍ਹੀ, ਉਸ ਵਕਤ ਉਸ ਬਾਣੀ ਨੂੰ ਸੁਣਦੇ ਸਾਰ ਜੋ ਸ੍ਰੀ ਸਤਿਗੁਰੂ ਅਮਰਦਾਸ ਪਾਤਸ਼ਾਹ, ਉਸ ਵਕਤ ਆਮ ਜੀਵਨ ਹੈ, ਉਸ ਬਾਣੀ ਨੂੰ ਸੁਣਿਆ ਤੇ ਹਿਰਦੇ ਨੂੰ ਸ਼ਾਂਤੀ ਹੋਈ। ਅਗਾਂਹ ਚੱਲ ਕੇ ਜਦੋਂ ਮਿਲੇ ਤੇ ਗੁਰੂ ਰੂਪ ਵਿੱਚ ਪ੍ਰਗਟ ਹੋਏ, ਇੱਕ ਲੰਬੀ ਘਾਲਣਾ ਤੋਂ ਬਾਅਦ ਇੱਕ ਸੀੜੀ, ਇੱਕ ਪੌੜੀ ਬਣੀ, ਉਹ ਇੱਕ ਰਸਤਾ ਬਣਿਆ ਗੁਰੂ ਕੀ ਬਾਣੀ। ਗੁਰੂ ਸਵਾਰਿਓ, ਉਹ ਸੀ ਗੁਰੂ ਕੀ ਬਾਣੀ ਦਾ ਦਾਇਰਾ ਜਿਹੜੀ ਕੰਨਾਂ ਵਿੱਚ ਪਈ। ਜਦੋਂ ਦਾਇਰਾ ਸਮਕਸ਼ ਗੁਰੂ ਦੇ ਸਾਹਮਣੇ ਆ ਜਾਵੇ ਇਨਸਾਨ, ਉਸ ਵਕਤ ਕੈਸੀ ਵੀ ਵਿਆਧੀ, ਦੁੱਖ ਤਕਲੀਫ ਹੋਵੇ, ਗੁਰੂ ਹਿਰਦੇ ਵਿੱਚੋਂ ਪੁੱਟ ਕੇ ਉਖਾੜ ਦਿੰਦਾ ਹੈ। ਸੋ ਇੰਨੀਆਂ ਅਰਜ਼ਾਂ ਕਰਦੇ ਖਿਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਦੀ ਮਾਫ਼ੀ ਦੇਣਾ, ਸਾਹਿਬ ਪਾਤਸ਼ਾਹ ਨੂੰ ਯਾਦ ਕਰੋ, ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ।